ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਪਹਿਲਾ ਕਹਾਂ ਸੋ ਖੇਲ ਤਬੇਲਾ ਘੋੜੇ ਕਹਾਂ ਪੇਰੀ ਸ਼ਹਿਨਾਈ ਕਹਾਂ ਸੋ ਤੇਗ ਬੰਦ ਗਾਡੀ ਰੜ ਕਹਾਂ ਸੋ ਲਾਲ ਕਵਾਈ ਕਹਾਂ ਸੋ ਆਰਸੀਆਂ ਮੋਹ ਬੰਕੇ ਐਥੈ ਦਿਸੈ ਨਾਹੀ ਇਹ ਜਗ ਤੇਰਾ ਤੂੰ ਗੋਸਾਈ ਏਕ ਘੜੀ ਮੈਂ ਥਾਪਿਓ ਥਾਪੇ ਜਰ ਵੰਡ ਦੇਵੈ ਭਾਈ ਰਹਾਉ ਕਹਾਂ ਸੋ ਘਰ ਦਰ ਮੰਡਪ ਮਹਿਲਾ ਕਹਾਂ ਸੋ ਬੰਕ ਸਰਾਈ ਕਹਾਂ ਸੋ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਹਾਂ ਸੋ ਪਾਨ ਤੰਬੋਲੀ ਹਰਮਾ ਹੋਈਆਂ ਛਾਈ ਮਾਈ ਇਸ ਜ਼ਰ ਕਾਰਣ ਘਣੀ ਵਿਗੋਤੇ ਇਨ ਜ਼ਰ ਘਣੀ ਖੁਆਈ ਆਪਾਂ ਬਾਜੋਂ ਹੋਵੇ ਨਾਹੀਂ ਮੋਇਆ ਸਾਥ ਨਾ ਜਾਈ ਜਿਸਨੋ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁੱਛ ਮੁੱਛ ਕੋਇਰ ਰੁਲਾਇਆ ਕੋਈ ਮੁਗਲ ਨਾ ਹੋਆ ਅੰਦਾ ਇਹਨੇ ਨਾ ਪਰਚਾ ਲਾਇਆ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਉਹਨੇ ਤੁਪਕ ਤਾਣ ਚਲਾਈ ਉਹਨੇ ਹਸਤ ਚਿੜਾਈ ਜਿਨ ਕੀ ਚੀਰੀ ਦਰਗਾ ਪਾਟੇ ਇਨਾ ਮਰਨਾ ਭਾਈ ਇੱਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ਇੱਕ ਨਾ ਪੇਰਨ ਸਿਰ ਖੁਰ ਪਾਟੇ ਇੱਕ ਨਾ ਵਾਸ ਮਸਾਣੀ ਜਿਨ ਕੇ ਬੰਕੇ ਘਰੀ ਨਾ ਆਇਆ ਤਿਨ ਕਿਉਂ ਰਹਿਣ ਵਿਹਾਣੀ ਆਪੇ ਕਰੇ ਕਰਾਏ ਕਰਤਾ ਕਿਸਨੋ ਆਖ ਸੁਣਾਈਏ ਦੁੱਖ ਸੁਖ ਤੇਰੇ ਭਾਣੇ ਹੋਵੇ ਕਿਸ ਥੈਂ ਜਾਏ ਰੁਆਈਏ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਜੀ ਵਡਭਾਗੇ ਹਾਂ ਅਸੀਂ ਸਾਰੇ ਹੀ ਜਿਨ੍ਹਾਂ ਨੂੰ ਸਾਹਿਬਾਂ ਦੀ ਪਾਵਨ ਗੋਦ ਅੰਦਰ ਬੈਠ ਕਰਕੇ ਗੁਰਬਾਣੀ ਕੀਰਤਨ ਔਰ ਗੁਰਬਾਣੀ ਦੀ ਵਿਚਾਰ ਸ਼੍ਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਅੱਜ ਦਾ ਜੋ ਸਾਡਾ ਦੀਵਾਨ ਹੈ 1 ਨਵੰਬਰ 1984 ਦੇ ਵਿੱਚ ਜੋ ਸਿੱਖ ਕਤਲੇਆਮ ਹੋਇਆ ਉਸ ਕਤਲੇਆਮ ਨੂੰ ਲੈ ਕਰਕੇ ਜਿੰਨੇ ਪਰਿਵਾਰ ਉਸ ਕਤਲੇਆਮ ਦੇ ਵਿੱਚ ਉਜੜੇ ਉਸ ਕਤਲੇਆਮ ਨੂੰ ਜਿਸ ਸਰਕਾਰ ਨੇ ਕਰਵਾਇਆ ਜਾਂ ਜਿਹੜੇ ਲੋਕ ਉਹਦੇ ਵਿੱਚ ਸ਼ਾਮਿਲ ਸੀ ਉਹਨਾਂ ਸ਼ਹੀਦਾਂ ਨੂੰ ਜਾਂ ਇਉਂ ਕਹਿ ਲਓ ਵੀ ਉਹਨਾਂ ਪਰਿਵਾਰਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਉਹ ਦੁੱਖ ਝੇਲਿਆ ਹੈ। ਪਰ ਅੱਜ ਜਿੱਥੇ ਅਸੀਂ ਉਸ 1 ਨਵੰਬਰ ਨੂੰ ਯਾਦ ਕਰਕੇ ਜਿਹੜਾ 72 ਘੰਟੇ ਦਾ ਟੋਟਲ ਸਮਾਂ ਸੀ, ਉਸ 72 ਘੰਟੇ ਦੇ ਅੰਦਰ ਜੋ ਤਬਾਹੀ, ਜੋ ਸਿੱਖਾਂ ਦਾ ਘਾਣ ਕੀਤਾ ਗਿਆ, ਉਹ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਹੈ ਪਰਿਵਾਰਾਂ ਨੂੰ, ਅੱਜ ਤੱਕ ਉਹ ਦੁੱਖ ਜਿਹੜਾ ਹੈ ਉਹਨਾਂ ਦੇ ਕਾਲਜਿਆਂ ਨੂੰ ਖੇ ਪਾਉਂਦਾ ਹੈ। ਹਰ ਵੇਲੇ ਉਹਨਾਂ ਦੇ ਅੰਦਰ ਇੱਕ ਦਰਦ ਪੈਦਾ ਕਰਦਾ ਹੈ ਵੀ ਸਾਡੇ ਜੀ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਨੂੰ ਜਿਉਂਦਿਆਂ ਨੂੰ ਪੈਟਰੋਲ ਪਾ ਕਰਕੇ ਅੱਗ ਲਾ ਕੇ ਸਾੜ ਦਿੱਤਾ ਗਿਆ, ਘਰਾਂ ਦੇ ਵਿੱਚੋਂ ਕੱਢ ਕੱਢ ਕੇ ਉਹਨਾਂ ਪਰਿਵਾਰਾਂ ਨੂੰ ਉਜਾੜ ਦਿੱਤਾ ਗਿਆ ਜਿਹੜੇ ਬੜੇ ਖੁਸ਼ੀ ਖੁਸ਼ੀ ਚਾਈ ਚਾਈ ਆਪਣੇ ਪਰਿਵਾਰਾਂ ਦੇ ਨਾਲ ਆਪਣਾ ਜੀਵਨ ਬਸਰ ਕਰ ਰਹੇ ਸੀ। ਪਰ ਸਤਸੰਗਤ, ਉਹ ਜਿਹੜਾ ਸਮਾਂ ਬਤੀਤ ਹੋਇਆ, 32 ਸਾਲ ਦਾ ਸਮਾਂ ਜਿਹੜਾ ਹੋ ਚੁੱਕਾ ਹੈ, ਉਹਨਾਂ 32 ਸਾਲਾਂ ਦੇ ਵਿੱਚ ਅਸੀਂ ਇਹੋ ਜਿਹੀ ਘਟਨਾ ਫਿਰ ਦੁਬਾਰੇ ਨਾ ਵਾਪਰੇ, ਅਸੀਂ ਕੋਈ ਇੱਦਾਂ ਦੀ ਪਲੈਨ ਅਜੇ ਤੱਕ ਨਹੀਂ ਕਰ ਪਾਏ ਵੀ ਜੇ ਕੱਲ੍ਹ ਨੂੰ ਫੇਰ ਕਿਤੇ ਇੱਦਾਂ ਦਾ ਘੱਟ ਗਿਣਤੀਆਂ ਦੇ ਉੱਪਰ ਕੋਈ ਇੱਦਾਂ ਦੀ ਬਿਪਤਾ ਬਣੇ ਤੇ ਉਹਦਾ ਹੱਲ ਕੀ ਹੋ ਸਕਦਾ। ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਦਾਸ ਨੂੰ ਜਿੰਨੀ ਕੁ ਮਤ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ, ਅਸੀਂ ਗੁਰਬਾਣੀ ਦੇ ਵਿੱਚੋਂ ਇਸ ਗੱਲ ਨੂੰ ਸਮਝਣ ਦਾ ਯਤਨ ਕਰਾਂਗੇ ਵੀ ਜੇ ਅਸੀਂ ਗੁਰੂ ਨਾਨਕ ਸਾਹਿਬ ਦੇ ਇਹ ਬਚਨ ਪੜ੍ਹੇ ਨੇ ਵੀ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੈ ਸਜਾਏ, ਵੀ ਜੇ ਬੰਦਾ ਦੂਰ ਦ੍ਰਿਸ਼ਟੀ ਦਾ ਮਾਲਕ ਹੋਏ, ਦੂਰ ਅੰਦੇਸ਼ੀ ਹੋਏ, ਉਹ ਘਟਨਾਵਾਂ ਨੂੰ ਜੋੜ ਕੇ ਜਦੋਂ ਉਹਨਾਂ ਨੂੰ ਵਿਚਾਰਦਾ, ਫਿਰ ਜਿਹੜੀ ਆਉਣ ਵਾਲੀ ਘਟਨਾ ਹੈ ਉਹਦੇ ਬਾਰੇ ਉਹਨੂੰ ਭਾਂਫ ਲੱਗ ਜਾਂਦੀ ਹੈ, ਭਾਵ ਉਹਦਾ ਅੰਦਰ ਉਹ ਪਲੈਨ ਕਰ ਲੈਂਦਾ, ਉਹ ਜਾਣ ਲੈਂਦਾ ਵੀ ਹੁਣ ਇਸ ਤਰੀਕੇ ਦੀ ਘਟਨਾ ਵਾਪਰੇਗੀ ਵਾਪਰੇਗੀ, ਕਿਉਂਕਿ ਮਾਹੌਲ ਉੱਦਾਂ ਦਾ ਬਣ ਗਿਆ। ਜਦੋਂ ਆਪਾਂ ਬੱਚੇ ਨੂੰ ਸਕੂਲ ਪੜ੍ਹਨ ਭੇਜਦੇ ਹਾਂ ਨਾ, ਸਕੂਲ ਤਾਂ ਭੇਜਦੇ ਹਾਂ ਕਿਉਂਕਿ ਸਕੂਲ ਦਾ ਵਾਤਾਵਰਣ ਬੱਚੇ ਨੂੰ ਪੜ੍ਹਾਈ ਕਰਾਉਣ ਦੀ ਜਿਹੜੀ ਹੈ ਯੋਗਤਾ ਰੱਖਦਾ, ਉਹ ਮਾਹੌਲ ਬਣਾਇਆ ਜਾਂਦਾ ਉੱਥੇ ਬੱਚੇ ਨੂੰ ਪੜ੍ਹਾਉਣ ਦਾ। ਇੱਦਾਂ ਹੀ ਜਦੋਂ ਇੱਦਾਂ ਦੀਆਂ ਕੋਈ ਘਟਨਾਵਾਂ ਵਾਪਰਦੀਆਂ ਨੇ, ਉਹਨਾਂ ਨੂੰ ਵੀ ਵਰਤਾਉਣ ਵਾਸਤੇ ਮਾਹੌਲ ਤਿਆਰ ਕੀਤੇ ਜਾਂਦੇ ਨੇ, ਮਾਹੌਲ ਬਣਾਏ ਜਾਂਦੇ ਨੇ। ਪਰ ਗੁਰਬਾਣੀ ਸਿੱਖਾਂ ਨੇ ਬੜੀ ਵਾਰੀ ਪੜ੍ਹੀ, ਬੜੀ ਵਾਰੀ ਸ਼ਬਦ ਗਾਇਨ ਕੀਤੇ ਕਿ ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨਵੇ ਲਾਲੋ, ਉਹ ਸਾਰੀਆਂ ਗੱਲਾਂ ਅਸੀਂ ਵਾਰ ਵਾਰ ਗਾਈਆਂ, ਵਾਰ ਵਾਰ ਉਹਨਾਂ ਗੱਲਾਂ ਨੂੰ ਸਟੇਜਾਂ ਤੋਂ ਪ੍ਰਚਾਰਿਆ ਗਿਆ। ਪਰ ਕੀ ਜੋ ਨੁਕਤੇ ਗੁਰੂ ਪਾਤਸ਼ਾਹ ਨੇ ਉਹਨਾਂ 4 ਸ਼ਬਦਾਂ ਦੇ ਵਿੱਚ ਦਿੱਤੇ ਨੇ, ਕਦੇ ਉਹਨਾਂ ਨੂੰ ਅਸੀਂ ਵਿਚਾਰਨ ਦਾ ਯਤਨ ਕੀਤਾ? ਗੁਰੂ ਪਾਤਸ਼ਾਹ ਨੇ ਜਿਹੜੇ 4 ਸ਼ਬਦ ਉਚਾਰਨ ਕੀਤੇ, ਸਾਡੀ ਜ਼ਬਾਨ ਤੇ ਇਹ ਅੱਖਰ ਚੜ ਗਿਆ ਵੀ ਬਾਬਰ ਬਾਣੀ ਹੈ, ਇਹ ਅੱਖਰ ਹੀ ਗਲਤ ਹੈ। ਬਾਣੀ ਤੇ ਗੁਰੂ ਨਾਨਕ ਪਾਤਸ਼ਾਹ ਦੀ ਹੈ, ਸੰਬੋਧਨ ਕੀਤਾ ਗਿਆ ਉੱਥੇ, ਹਵਾਲਾ ਦਿੱਤਾ ਗਿਆ ਬਾਬਰ ਦਾ, ਜੋ ਬਾਬਰ ਨੇ ਉੱਥੇ ਘਟਨਾ ਵਰਤਾਈ ਹੈ। ਫਿਰ ਨਾਲ ਇੱਕ ਗੱਲ ਹੋਰ ਹੈ ਵੀ ਜਦੋਂ ਆਪਾਂ ਇਹ ਕਹਿੰਦੇ ਹਾਂ ਵੀ ਉੱਥੇ ਇਤਿਹਾਸ ਲਿਖਿਆ ਉਹ ਸ਼ਬਦਾਂ ਦੇ ਵਿੱਚ, ਗੁਰਬਾਣੀ ਦੇ ਵਿੱਚ ਇਤਿਹਾਸ ਤੇ ਮਿਥਿਹਾਸ ਦੋਨਾਂ ਦੇ ਹਵਾਲੇ ਦਿੱਤੇ ਗਏ ਨੇ, ਉੱਥੇ ਇਤਿਹਾਸ ਬਿਆਨ ਕਰਨ ਦੀ ਮਨਸ਼ਾ ਨਹੀਂ ਬਲਕਿ ਇਤਿਹਾਸ ਨੂੰ ਸਾਹਮਣੇ ਰੱਖ ਕੇ ਗੁਰਮਤ ਦਾ ਸਿਧਾਂਤ ਸਮਝਾਉਣ ਦਾ ਯਤਨ ਕੀਤਾ ਪਾਤਸ਼ਾਹ ਨੇ। ਇਹ ਗੱਲ ਨਹੀਂ ਸਾਨੂੰ ਸਮਝ ਪਈ। ਅਸੀਂ ਵਾਰ ਵਾਰ ਗੁਰਬਾਣੀ ਨੂੰ ਜਦੋਂ ਇਸ ਢੰਗ ਦੇ ਨਾਲ ਪੜ੍ਹਿਆ ਕਿ ਦੇਖੋ ਜੀ ਜਦੋਂ ਉੱਥੇ ਇਸ ਢੰਗ ਦੇ ਨਾਲ ਕਤਲੋ ਗਾਰਤ ਹੋਈ ਵੀ ਉੱਥੇ ਗੁਰੂ ਨਾਨਕ ਸਾਹਿਬ ਕੁਰਲਾ ਉੱਠੇ ਵੀ ਇਤੀ ਮਾਰ ਪਈ ਕੁਰਲਾਣੇ ਟੈਂਕੀ ਦਰਦ ਨਾ ਆਇਆ, ਬੜਾ ਅਸੀਂ ਇਸ ਗੱਲ ਨੂੰ ਪ੍ਰਚਾਰਿਆ ਵੀ ਦੇਖੋ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਇਤੀ ਮਾਰ ਪਈ ਕੁਰਲਾਣੇ ਟੈਂਕੀ ਦਰਦ ਨਾ ਆਇਆ, ਵੀ ਗੁਰੂ ਨਾਨਕ ਸਾਹਿਬ ਨੂੰ ਇੱਦਾਂ ਪੇਸ਼ ਕੀਤਾ ਗਿਆ ਵੀ ਜਿੱਦਾਂ ਰੱਬ ਨੂੰ ਉਲਾਂਭਾ ਦਿੱਤੇ ਹੋਣ ਵੀ ਅੱਛਾ ਤੈਨੂੰ ਇਹ ਸਾਰਾ ਕੁਝ ਦੇਖ ਕੇ ਮਾਸਾ ਵੀ ਤਰਸ ਨਹੀਂ ਆਇਆ ਇਹਨਾਂ ਲੋਕਾਂ ਦੇ ਉੱਤੇ। ਹੁਣ ਜਦੋਂ ਗੁਰਬਾਣੀ ਦੇ ਵਿੱਚੋਂ ਉਹਨਾਂ ਗੱਲਾਂ ਨੂੰ ਅਸੀਂ ਪੜਚੋਲਦੇ ਹਾਂ ਬਈ ਜਦੋਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਕਈ ਲੋਕਾਂ ਨੇ ਇਹਨਾਂ ਸ਼ਬਦਾਂ ਨੂੰ ਲੈ ਕੇ ਇੱਕ ਗੱਲ ਪ੍ਰਚਲਿਤ ਕੀਤੀ ਵੀ ਗੁਰੂ ਨਾਨਕ ਪਾਤਸ਼ਾਹ ਨੇ ਭਵਿੱਖਬਾਣੀ ਕੀਤੀ ਵੀ ਇਸ ਢੰਗ ਦੇ ਨਾਲ ਹੁਣ ਬਾਬਰ ਚੜ੍ਹ ਕੇ ਆਏਗਾ ਤੇ ਸੈਦਪੁਰ ਦੇ ਜਿਹੜੇ ਐਮਨਾਬਾਦ ਦੇ ਲੋਕ ਨੇ ਉਹਨਾਂ ਨੂੰ ਤਬਾਹ ਕਰੇਗਾ। ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ ਵੀ ਜਿਹੜਾ ਤੁਸੀਂ ਕਹੋ ਵੀ ਕੋਈ ਬੰਦਾ ਭਵਿੱਖਬਾਣੀ ਕਰਦਾ ਨਾ, ਇਹ ਜੋਤਿਸ਼ ਦੇ ਨਾਲ ਜੁੜਿਆ ਹੋਇਆ ਇੱਕ ਨੁਕਤਾ ਹੈ ਵੀ ਕਿਸੇ ਨੂੰ ਗਾਂ ਦੀ ਗੱਲ ਪਤਾ। ਗੁਰਮਤ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਲਿਆ, ਦੇਖੋ ਗੁਰੂ ਪਾਤਸ਼ਾਹ ਨੇ ਜਿਹੜੇ ਪ੍ਰਚਾਰਕ ਦੌਰੇ ਕੀਤੇ, ਇਸ ਗੱਲ ਨੂੰ ਧਿਆਨ ਨਾਲ ਸੁਣਨ ਦਾ ਆਪ ਜੀ ਯਤਨ ਕਰਿਓ ਜਿੰਨੀ ਵੀ ਸੰਗਤ ਇੱਥੇ ਬੈਠੀ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਚਾਰਕ ਦੌਰੇ ਕੀਤੇ ਉਹਨਾਂ ਪ੍ਰਚਾਰਕ ਦੌਰਿਆਂ ਦਾ ਜਿਹੜਾ ਸਿੱਟਾ ਨਿਕਲਦਾ ਸੀ, ਗੁਰੂ ਪਾਤਸ਼ਾਹ ਹਰ ਇੱਕ ਘਟਨਾ ਨੂੰ ਬੜੇ ਧਿਆਨ ਦੇ ਨਾਲ ਵਾਚਦੇ ਸੀ, ਇੱਕ ਦੂਜੀ ਘਟਨਾ ਦੇ ਨਾਲ ਮਿਲਾ ਕੇ ਦੇਖਦੇ ਸੀ ਵੀ ਇਹ ਗੱਲ ਕਿੱਥੇ ਤੱਕ ਜਾਏਗੀ, ਕਿੱਥੇ ਤੱਕ ਪਹੁੰਚੇਗੀ। ਤੁਸੀਂ ਦੇਖੋ ਅੱਜ ਵੀ ਇੱਕ ਨੁਕਤਾ ਬੜਾ ਸਿੰਪਲ ਜਿਹਾ, ਜਦੋਂ ਆਪਾਂ ਘਰਾਂ ਦੇ ਵਿੱਚ ਜਾਈਏ ਨਾ, ਜਿਵੇਂ ਬੈਠੇ ਨੇ ਇੱਥੇ ਭਾਈ ਸਾਹਿਬ ਜੀ ਕੇਵਲ ਸਿੰਘ ਜੀ, ਅਕਸਰ ਜਦੋਂ ਕਿਸੇ ਦੇ ਘਰ ਦੇ ਵਿੱਚ ਪ੍ਰੋਗਰਾਮ ਕਰਨ ਵਾਸਤੇ ਜਾਈਦਾ ਨਾ, ਜਦੋਂ ਇਹ ਗੱਲ ਥੋੜ੍ਹੀ ਜਿਹੀ ਆਪਾਂ ਸ਼ੇਅਰ ਕਰੀਦੀ ਇਹਨਾਂ ਦੇ ਨਾਲ ਵੀ ਉਹਨਾਂ ਨੇ ਇੱਦਾਂ ਕਿਹਾ ਸਾਨੂੰ ਕਰਨ ਵਾਸਤੇ, ਅਤੇ ਫਿਰ ਅੱਗੇ ਸਾਰੀ ਘਟਨਾ ਜੋੜ ਕੇ ਸਾਨੂੰ ਦੱਸ ਦਿੰਦੇ ਨੇ ਵੀ ਇੱਦਾਂ ਇੱਦਾਂ, ਵੀ ਇਹ ਵੀ ਕਿਹਾ ਹੋਣਾ, ਇਹ ਵੀ ਕਿਹਾ ਹੋਣਾ, ਵੀ ਇੱਦਾਂ ਹੀ ਕਰਦੇ ਨੇ ਲੋਕ। ਗੱਲ ਕੀ, ਉਹ ਜਿਹੜੀਆਂ ਘਟਨਾਵਾਂ ਸਾਡੇ ਦਿਮਾਗ ਦਾ ਹਿੱਸਾ ਬਣ ਜਾਂਦੀਆਂ ਨੇ, ਸਾਨੂੰ ਫਿਰ ਐਨਾਲਿਸਿਸ ਕਰਨਾ ਆ ਜਾਂਦਾ, ਸਾਨੂੰ ਉਹਦਾ ਨਿਰਣਾ ਕਰਨਾ ਆ ਜਾਂਦਾ ਵੀ ਇਹ ਘਟਨਾਵਾਂ ਜਦੋਂ ਜੁੜਦੀਆਂ ਨੇ ਇਹਦਾ ਰਿਜ਼ਲਟ ਕੀ ਨਿਕਲੇਗਾ, ਵੀ ਇਹ ਕਿੱਥੇ ਤੱਕ ਜਾਣਗੀਆਂ। ਹੁਣ ਮਸਲਾ ਕੀ ਹੈ, ਗੁਰੂ ਨਾਨਕ ਪਾਤਸ਼ਾਹ ਹਰ ਇੱਕ ਗੱਲ ਨੂੰ ਬੜੇ ਧਿਆਨ ਦੇ ਨਾਲ ਵਿਚਾਰਦੇ ਨੇ ਔਰ ਜੋੜ ਕੇ ਦੇਖਦੇ ਨੇ ਵੀ ਜੇ ਇਸ ਢੰਗ ਦੇ ਨਾਲ ਇਹ ਲੋਕੀ ਸ਼ਾਹਾਂ ਸੁਰਤ ਗਵਾਈਆਂ ਰੰਗ ਤਮਾਸ਼ੇ ਚਾਏ, ਕਹਿੰਦੇ ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ। ਹੁਣ ਗੁਰੂ ਪਾਤਸ਼ਾਹ ਜਦੋਂ ਇਹ ਧਿਆਨ ਲਾ ਕੇ ਇਹਨਾਂ ਸਾਰੇ ਵਾਤਾਵਰਨ ਨੂੰ ਦੇਖ ਰਹੇ ਨੇ, ਜਦੋਂ ਆਪਾਂ ਭਾਈ ਗੁਰਦਾਸ ਜੀ ਦਾ ਹਵਾਲਾ ਲੈਂਦੇ ਹਾਂ ਨਾ, ਵੀ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸੇ ਆਈ। ਹੁਣ ਇਹ ਦ੍ਰਿਸ਼ਟੀ ਨਹੀਂ ਸੀ ਵੀ ਬਾਬੇ ਨੂੰ ਸਾਰੀ, ਉਹਨਾਂ ਨੇ ਜਿਹੜੇ ਨੇੜੇ ਤੇੜੇ ਦਾ ਵਾਤਾਵਰਨ ਬਣਿਆ ਹੋਇਆ ਸੀ ਲੋਕਾਂ ਦੇ ਵਿੱਚ, ਉਹਨੂੰ ਦੇਖ ਕੇ ਅੰਦਾਜ਼ਾ ਲਾ ਲਿਆ ਵੀ ਇਕੱਲੇ ਇਹ ਲੋਕ ਇੱਦਾਂ ਨਹੀਂ ਹੋਣੇ, ਜਿਹੜੇ ਬਾਕੀ ਵੀ ਨੇ ਉਹ ਵੀ ਇਹਨਾਂ ਦੇ ਨੇੜੇ ਤੇੜੇ ਹੀ ਕਿਤੇ ਹੋਣੇ, ਇਸ ਤੋਂ ਵੱਧ ਇਹਨਾਂ ਦੀ ਵੀ ਜਿਹੜੀ ਸੋਚ ਨਹੀਂ ਜਾਏਗੀ ਵੀ ਇੱਕ ਅਕਾਲ ਪੁਰਖ ਦੇ ਨਾਲ ਜੁੜੀਏ। ਤੇ ਉੱਥੇ ਜਦੋਂ ਇਹ ਚਾਰ ਸ਼ਬਦ ਉਚਾਰਨ ਕੀਤੇ ਗਏ ਤੇ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਇਸ ਤਰੀਕੇ ਦੇ ਨਾਲ ਰੱਬ ਨੂੰ ਉਲਾਂਭਾ ਮਾਰਦਾ ਦਿਖਾਇਆ ਵੀ ਅੱਛਾ, ਵੀ ਤੈਨੂੰ ਮਾਸਾਂ ਵੀ ਤਰਸ ਨਹੀਂ ਆਇਆ ਵੀ ਜਿਹੜੇ ਇਸ ਢੰਗ ਦੇ ਨਾਲ ਉਸ ਕਤਲੋ ਗਾਰਤ ਦੇ ਵਿੱਚ ਮਾਰੇ ਗਏ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਵੀ ਤੈਂ ਕੀ ਦਰਦ ਨਾ ਆਇਆ। ਇਹ ਗੁਰੂ ਨਾਨਕ ਪਾਤਸ਼ਾਹ ਦੇ ਮੂੰਹੋਂ ਗੱਲ ਕਵਾਈ ਜਾ ਰਹੀ ਹੈ, ਪਰ ਜਦੋਂ ਆਪਾਂ ਗੁਰਬਾਣੀ ਨੂੰ ਧਿਆਨ ਵਿੱਚ ਰੱਖ ਕੇ ਇਸ ਗੱਲ ਨੂੰ ਵਿਚਾਰਾਂਗੇ ਨਾ, ਕੀ ਲਫ਼ਜ਼ ਜਿਹੜਾ ਹੈ ਕੀ, ਕੱਕਾ ਤੇ ਕੱਕੇ ਨੂੰ ਬਿਹਾਰੀ, ਇਹ ਗੁਰਬਾਣੀ ਦੇ ਵਿੱਚ 2656 ਵਾਰ ਅੱਖਰ ਆਇਆ ਟੋਟਲ, ਤੇ ਦੋ ਅਰਥਾਂ ਦੇ ਵਿੱਚ ਆਇਆ ਪੂਰੀ ਗੁਰਬਾਣੀ ਦੇ ਵਿੱਚ। ਜਿਹੜਾ 2656 ਵਾਰ ਅੱਖਰ ਆਇਆ ਨਾ ਕੀ, ਇਹ ਦੋ ਅਰਥਾਂ ਵਿੱਚ ਆਇਆ। ਬਸ ਦੋ ਨੁਕਤੇ ਇੱਥੇ ਮੈਂ ਸਾਂਝੇ ਕਰਾਂ। ਇੱਕ ਨੁਕਤਾ ਹੈ, ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਨਾ, ਮੰਨੇ ਕੀ ਗਤ ਕਹੀ ਨਾ ਜਾਏ, ਉੱਥੇ ਕੀ ਦਾ ਅਰਥ ਕੀ ਹੈ, ਜਦੋਂ ਅਰਥ ਹੋਣੇ ਨੇ ਦੀ ਨਾਲ ਹੋਣੇ ਨੇ, ਵੀ ਜਿਹੜਾ ਗੁਰੂ ਦੀ ਗੱਲ ਨੂੰ ਮੰਨ ਲੈਂਦਾ ਉਸ ਦੀ ਅਵਸਥਾ ਜਿਹੜੀ ਹੈ ਬਿਆਨ ਨਹੀਂ ਕੀਤੀ ਜਾ ਸਕਦੀ, ਮੰਨਣ ਵਾਲੇ ਦੀ ਜਿਹੜੀ ਅਵਸਥਾ ਹੈ ਉਹਨੂੰ ਅੱਖਰਾਂ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਫਿਰ ਦੀ ਜਿੱਥੇ ਅੱਖਰ ਆਇਆ ਉਹਦੇ ਨਾਲ ਜੇ ਦੂਜਾ ਕੀ ਅੱਖਰ ਗੁਰਬਾਣੀ ਵਿੱਚ ਵਰਤਿਆ ਗਿਆ ਤੇ ਉਹ ਕੁਐਸਚਨ ਵਾਸਤੇ ਹੀ ਵਰਤਿਆ ਗਿਆ, ਹੋਰ ਦੂਜਾ ਵਰਤਿਆ ਹੀ ਨਹੀਂ ਕਿਸੇ ਢੰਗ ਦੇ ਨਾਲ। ਕੀ ਅੱਖਰ ਜਾਂ ਤੇ ਪ੍ਰਕਰਨ ਦੇ ਅਨੁਸਾਰ ਦੀ ਉਹਦੇ ਅਰਥ ਹੋਣਗੇ, ਤੇ ਜਾਂ ਫਿਰ ਕੀ ਅਰਥ ਕੁਐਸਚਨ ਕੀਤਾ ਗਿਆ, ਵੀ ਕੋਈ ਵੀ ਜਦੋਂ ਉਦਾਹਰਨ ਆਪਾਂ ਲੈਂਦੇ ਹਾਂ ਵੀ ਆਇਆ ਗਿਆ ਕੀ ਨਾ ਆਇਓ, ਗੁਰਬਾਣੀ ਵਿੱਚ ਇੱਦਾਂ ਬਚਨ ਆਉਂਦਾ ਹੈ ਕਿ ਆਇਆ ਗਿਆ ਕੀ ਨਾ ਆਇਓ ਕਿਉਂ ਆਵੇ ਜਾਤਾ। ਉਦਾਹਰਣ ਦਿੱਤੀ ਹੈ, ਕੁਐਸਚਨ ਕੀਤਾ ਵੀ ਕਿੱਦਾਂ ਆਇਆ ਕਿਵੇਂ ਆਇਆ। ਇਸ ਢੰਗ ਦੇ ਨਾਲ ਇਹ ਦੋ ਅੱਖਰ ਜਿਹੜੇ ਨੇ ਗੁਰਬਾਣੀ ਵਿੱਚ ਵਰਤੇ ਗਏ ਕੀ ਨੂੰ ਲੈ ਕੇ, ਪਰ ਜਦੋਂ ਗੁਰਬਾਣੀ ਵਿੱਚੋਂ ਇਹ ਗੱਲ ਦਾ ਹਵਾਲਾ ਗੁਰੂ ਨਾਨਕ ਸਾਹਿਬ ਦੇ ਮੂੰਹੋਂ ਕਹਾਇਆ ਗਿਆ ਨਾ, ਜਦੋਂ ਆਪਾਂ ਆਪਣੀ ਬੋਲੀ ਦੇ ਵਿੱਚ ਇੱਕ ਅੱਖਰ ਵਰਤਦੇ ਹਾਂ ਨਾ, ਵੀ ਕਹਿਣਾ ਧੀ ਨੂੰ ਤੇ ਸੁਣਾਉਣਾ ਨੂੰਹ ਨੂੰ, ਇਹ ਕਹਾਵਤ ਹੈ, ਇੱਦਾਂ ਪਰਿਵਾਰਾਂ 'ਚ ਹੋਣਾ ਨਹੀਂ ਚਾਹੀਦਾ, ਪਰ ਕਿਉਂਕਿ ਜਿਨ੍ਹਾਂ ਦੀ ਆਦਤ ਬਣ ਜਾਂਦੀ ਹੈ ਵੀ ਉਹ ਕਹਿ ਕਿਸੇ ਹੋਰ ਨੂੰ ਰਹੇ ਹੁੰਦੇ ਨੇ ਪਰ ਸੁਣਾ ਕਿਸੇ ਹੋਰ ਨੂੰ ਰਹੇ ਹੁੰਦੇ ਨੇ। ਇਹ ਇਕੱਲਾ ਔਰਤਾਂ ਦੀ ਗੱਲ ਨਹੀਂ, ਬੰਦਿਆਂ ਵਿੱਚ ਵੀ ਇਹੀ ਬਹੁਤ ਆਦਤ ਬਣੀ ਹੋਈ ਹੈ ਵੀ ਗੱਲ ਕਿਸੇ ਦੀ ਹੈ, ਕਹਿਣਾ ਕਿਸੇ ਨੂੰ ਹੈ ਤੇ ਸੁਣਾਉਣਾ ਕਿਸੇ ਹੋਰ ਨੂੰ ਹੈ। ਇਸੇ ਢੰਗ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਇਹ ਜਿਹੜਾ ਬਚਨ ਲਿਖਿਆ ਹੈ ਨਾ, ਇਹ ਮੱਧਮ ਪੁਰਖ ਦੇ ਵਿੱਚ ਲਿਖਿਆ ਹੋਇਆ, ਸੰਬੋਧਨ ਅਕਾਲ ਪੁਰਖ ਨੂੰ ਕਰ ਰਹੇ ਨੇ, ਪਰ ਸੁਣਾ ਕਿਹਨਾਂ ਨੂੰ ਰਹੇ ਨੇ, ਜਿਹੜੇ ਲੋਕ ਉੱਥੋਂ ਦੇ ਜਿਨ੍ਹਾਂ ਦੀ ਤਬਾਹੀ ਹੋਈ ਹੈ, ਗਾਰਤੀ ਹੋਈ ਹੈ, ਉਹਨਾਂ ਲੋਕਾਂ ਨੂੰ ਦੱਸ ਰਹੇ ਨੇ ਵੀ ਦੱਸੋ ਵੀ ਤੁਸੀਂ ਇਹ ਕਿੱਦਾਂ, ਜਦੋਂ ਤੁਸੀਂ ਰੰਗ ਤਮਾਸ਼ਿਆਂ ਵਿੱਚ ਸਾਰਾ ਕੁਝ ਗਵਾ ਬੈਠੇ, ਆਪਣੀਆਂ ਹੋਸ਼ਾਂ ਗਵਾ ਬੈਠੇ, ਤੇ ਫਿਰ ਤੁਸੀਂ ਕਿਸ ਗੱਲ ਦਾ ਉਲਾਂਭਾ ਦਿੰਦੇ ਹੋ ਵੀ ਰੱਬਾ ਤੈਨੂੰ ਤਰਸ ਨਹੀਂ ਆਇਆ ਸਾਡੇ ਤੇ। ਕਹਿੰਦੇ ਉਹ ਕਿਉਂ ਤਰਸ ਕਰੇਗਾ, ਕਿਉਂਕਿ ਰਹਾਉ ਵਾਲਾ ਬੰਦ ਕੀ ਹੈ ਇਸ ਸ਼ਬਦ ਦਾ। ਰਹਾਉ ਵਾਲੇ ਬੰਦ ਵਿੱਚ ਗੁਰੂ ਪਾਤਸ਼ਾਹ ਨੇ ਉਦਾਹਰਣ ਦੇ ਕੇ ਸਮਝਾਇਆ, ਕਹਿਣ ਲੱਗੇ ਵੀ ਜੇ ਇੱਕ ਤਾਕਤਵਰ ਦੂਜੇ ਤਾਕਤਵਰ ਨੂੰ ਆ ਕੇ ਮਾਰਦਾ,
ਤੇ ਕਹਿੰਦੇ ਵੀ ਮਨ ਦੇ ਵਿੱਚ ਰੋਸ ਕਿਸ ਗੱਲ ਦਾ? ਫਿਰ ਇੱਕ ਤਾਕਤ ਦੇ ਵਿੱਚ ਅੰਨਾ ਹੋਇਆ ਮਨੁੱਖ ਦੂਜਾ ਤਾਕਤ ਦੇ ਵਿੱਚ ਅੰਨੇ ਹੋਏ ਮਨੁੱਖ ਦੇ ਨਾਲ ਜਦੋਂ ਭਿੜਦਾ, ਫਿਰ ਇਸ ਗੱਲ ਦੇ ਵਿੱਚ ਇਹ ਕਿੱਦਾਂ ਤੁਸੀਂ ਦੋਸ਼ ਦਿਓਗੇ ਵੀ ਰੱਬ ਤੈਨੂੰ ਲੋਕਾਂ 'ਤੇ ਤਰਸ ਨਹੀਂ ਆਇਆ, ਤੈਨੂੰ ਉਹਨਾਂ 'ਤੇ ਜਮਾਂ ਵੀ ਰੱਤੀ ਭਰ ਵੀ ਦਇਆ ਨਹੀਂ ਆਈ ਵੀ ਇਹਨਾਂ ਲੋਕਾਂ ਦੀ ਤਬਾਹੀ ਹੋ ਰਹੀ ਹੈ? ਅਤੇ ਗੁਰੂ ਪਾਤਸ਼ਾਹ ਨੇ ਜਦੋਂ ਇਸ ਗੱਲ ਨੂੰ ਇਉਂ ਲਿਖਿਆ ਵੀ ਕਰਤਾ ਤੂੰ ਸਭਨਾ ਕਾ ਸੋਈ, ਉਦਾਹਰਣ ਦਿੱਤੀ ਵੀ ਹੇ ਕਰਤਾਰ ਤੂੰ ਸਭਨਾ ਹੀ ਜੀਵਾਂ ਦੀ ਸਾਰ ਲੈਣ ਵਾਲਾ ਹੈ, ਪਰ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਕਹਿੰਦੇ ਵੀ ਜੇ ਇੱਕ ਤਾਕਤ ਦੇ ਅੰਨੇ ਮਨੁੱਖ ਦੂਜੇ ਤਾਕਤ ਦੇ ਅੰਨੇ ਮਨੁੱਖ ਦੇ ਨਾਲ ਜੁੜਨਗੇ ਭਿੜਨਗੇ ਤੇ ਫਿਰ ਕਹਿੰਦੇ ਰੋਸ ਕਿਸ ਗੱਲ ਦਾ ਹੋਇਆ? ਉਦਾਹਰਣ ਇਹ ਦਿੱਤੀ ਹੈ, ਚਾਰ ਹੀ ਸ਼ਬਦਾਂ ਨੂੰ ਸਾਡੇ ਲੋਕਾਂ ਨੇ ਇਉਂ ਪੇਸ਼ ਕੀਤਾ ਵੀ ਜਦੋਂ ਸਾਡੇ 'ਤੇ ਕੋਈ ਸਿੱਖਾਂ 'ਤੇ ਹਮਲਾ ਕਰਦਾ ਨਾ, ਅਸੀਂ ਉਹਨੂੰ ਬਾਬਰ ਬਣਾ ਕੇ ਪੇਸ਼ ਕਰਦੇ ਹਾਂ। ਜਿਹੜੇ ਉਹਨਾਂ ਦੇ ਅਹਿਲਕਾਰ ਨੇ ਉਹਨਾਂ ਨੂੰ ਅਸੀਂ ਉਹਦੀ ਬਰਾਤ ਸਮਝ ਕੇ ਫਿਰ ਬਾਬਰ ਦੇ ਨਾਲ ਤੁਲਨਾ ਦਿੰਦੇ ਨੇ, ਪਰ ਤੁਸੀਂ ਕਦੇ ਧਿਆਨ ਨਾਲ ਇਹਨਾਂ ਸ਼ਬਦਾਂ ਨੂੰ ਆਪ ਕਦੇ ਪੜ੍ਹਨ ਦਾ ਯਤਨ ਕਰਿਓ। ਚਾਰੇ ਹੀ ਸ਼ਬਦਾਂ ਦੇ ਵਿੱਚ ਧਾਰਮਿਕ ਤੌਰ 'ਤੇ ਜਿਹੜੇ ਆਗੂ ਲੋਕ ਸੀ ਉਹ, ਜਿਹੜੇ ਰਾਜਸੀ ਆਗੂ ਸੀ ਉਹ, ਤੇ ਤੀਜੇ ਨੰਬਰ 'ਤੇ ਜਿਹੜੀ ਆਮ ਲੁਕਾਈ ਸੀ, ਇਹਨਾਂ ਤਿੰਨਾਂ ਦੀ ਕਮਜ਼ੋਰੀ ਬਿਆਨ ਕੀਤੀ ਗਈ ਹੈ ਵੀ ਇਹ ਬਾਬਰ ਕਿਉਂ ਹਮਲਾਵਰ ਹੋਇਆ। ਮਨੁੱਖਾ ਜਨਮ ਦੀ ਕੀਮਤ ਦੱਸੀ ਹੈ ਵੀ ਇਹ ਮਨੁੱਖਾ ਜਨਮ ਬੜਾ ਅਮੁੱਲਕ ਹੈ ਭਾਈ, ਇਹ ਮਨੁੱਖਾ ਜਨਮ ਨੂੰ ਜੇ ਤੁਸੀਂ ਵਿਚਾਰਾਂ ਵਿੱਚ ਪੈ ਕੇ ਵਿਕਾਰਾਂ ਦੇ ਵਿੱਚ ਰੋੜ ਦਿਓਗੇ, ਫਿਰ ਤੁਸੀਂ ਦੱਸੋ ਵੀ ਇਸ ਜਨਮ ਦੀ ਕੀਮਤ ਕਿੱਦਾਂ ਪਏਗੀ? ਤੁਹਾਨੂੰ ਸਮਝ ਕਿੱਦਾਂ ਲੱਗੇਗੀ ਵੀ ਇਹ ਜਨਮ ਬੜਾ ਅਮੁੱਲਕ ਹੈ? ਹੁਣ ਗੱਲ ਸਮਝਾਈ ਸੀ ਇਸ ਮਨੁੱਖਾ ਸਰੀਰ ਦੀ ਕੀਮਤ ਦੀ ਵੀ ਇਹ ਜੀਵਨ ਬੜਾ ਅਮੁੱਲਕ ਹੈ ਭਾਈ, ਇਹਦੇ ਵਿੱਚ ਕੁਛ ਐਸੇ ਕਾਰਜ ਕਰੋ ਵੀ ਜਿਹੜੀ ਸਮਾਜ ਦੀ ਭਲਾਈ ਦਾ ਹਿੱਸਾ ਬਣ ਸਕਣ, ਤੁਹਾਡਾ ਜੀਵਨ ਵੀ ਉਹਨਾਂ ਵਿਚਾਰਾਂ 'ਤੇ ਖੜਾ ਹੋ ਸਕੇ। ਹੁਣ ਜਦੋਂ ਉਦਾਹਰਣ ਦਿੱਤੀ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਵੀ ਜਿਹੜੇ ਰਾਜਸੀ ਆਗੂ ਨੇ, ਜਿਹੜੇ ਰਾਜ ਕਰਨ ਵਾਲੇ ਨੇ, ਹੁਣ ਰਾਜ ਕਰਨ ਵਾਲਿਆਂ ਦਾ ਕੰਮ ਕੀ ਹੈ? ਮਹਾਰਾਜ ਨੇ ਬਾਣੀ 'ਚ ਉਦਾਹਰਣ ਦੇ ਕੇ ਸਮਝਾਇਆ ਵੀ ਰਾਜੇ ਚੁੱਲੀ ਨਿਆਂ ਕੀ, ਵੀ ਰਾਜੇ ਦਾ ਕੰਮ ਹੁੰਦਾ ਆਪਣੀ ਪ੍ਰਜਾ ਨੂੰ ਨਿਆਂ ਦੇਣਾ, ਤੇ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਦਾ ਕੰਮ ਕੀ ਹੁੰਦਾ ਵੀ ਜਿਹੜੇ ਲੋਕਾਂ ਦਾ ਮਨੋਬਲ ਡਿੱਗਿਆ ਹੋਏ ਨਾ, ਉਹਨਾਂ ਨੂੰ ਧਰਮ ਦੀ ਸਿੱਖਿਆ ਦੇ ਕੇ, ਧਰਮ ਦੇ ਸਿਧਾਂਤ ਦੱਸ ਕੇ, ਉਹਨਾਂ ਦੇ ਡਿੱਗਦੇ ਮਨੋਬਲ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲਿਜਾਣਾ ਹੁੰਦਾ। ਇਹ ਨੁਕਤਾ ਹੈ ਗੁਰਬਾਣੀ ਦਾ। ਇਹ ਕਹਿਣ ਲੱਗੇ ਵੀ ਜਿਹੜੇ ਰਾਜਸੀ ਆਗੂ ਸੀ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਆਪਣੀ ਐਸ਼ੋ ਇਸ਼ਰਤ ਵਿੱਚ ਪੈ ਕੇ ਸਾਰਾ ਕੁਝ ਭੁਲਾ ਕੇ, ਜਦੋਂ ਕਿਹਾ ਨਾ ਵੀ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਵਾਲੀ ਗੱਲ ਚੱਲਦੀ ਹੈ, ਉਹਦੇ ਵਿੱਚ ਦੱਸਿਆ ਵੀ ਇਹਨਾਂ ਦੋਨਾਂ ਨੇ ਕੀ ਕੀਤਾ, ਆਪਣੇ ਐਸ਼ੋ ਇਸ਼ਰਤ ਵਿੱਚ ਅੰਨੇ ਹੋ ਕੇ ਇੱਕ ਦੂਜੇ ਨੂੰ ਹਰਾ ਕੇ ਰਾਜ ਕਰਨ ਦੇ ਵਾਲੇ ਪਾਸੇ ਨੂੰ ਜਦੋਂ ਤੁਰੇ ਤੇ ਫਿਰ ਉਹਦੇ ਵਿੱਚੋਂ ਰਿਜ਼ਲਟ ਕੀ ਨਿਕਲਿਆ, ਉੱਥੇ ਆਮ ਲੋਕਾਂ ਦੀ ਤਬਾਹੀ ਹੋਈ। ਹੁਣ ਦੇਖੋ ਜਦੋਂ ਐਮਨਾਬਾਦ ਦੇ ਵਿੱਚ ਉਹਨਾਂ ਲੋਕਾਂ ਦੇ ਉਹ ਜਿਹੜੇ ਪਠਾਨ ਸੀ, ਅਫਗਾਨੀ ਜਿਹਨਾਂ ਨੂੰ ਕਹਿੰਦੇ ਨੇ, ਕਿਉਂਕਿ ਬਾਬਰ ਚੜ੍ਹ ਕੇ ਆਇਆ ਅਫਗਾਨੀਆਂ 'ਤੇ, ਅਫਗਾਨੀਆਂ ਦਾ ਰਾਜ ਸੀ, ਤੇ ਉਹਨਾਂ ਅਫਗਾਨੀਆਂ ਨੂੰ ਜਦੋਂ ਹਰਾਉਣ ਦੀ ਉਹਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਮੈਂ ਇਹਨਾਂ ਨੂੰ ਹਰਾਉਣਾ, ਫੈਸਲਾ ਕਿਸ ਬੰਦੇ ਦਾ ਸੀ? ਉੱਧਰੋਂ ਬਾਬਰ ਦਾ ਫੈਸਲਾ ਸੀ, ਤੇ ਇੱਧਰ ਜਿਹੜੇ ਲੋਕ ਮਸਤ ਹੋਏ ਨੇ ਆਪਣੇ ਰਾਜ ਦੇ ਵਿੱਚ, ਉਹਨਾਂ ਨੂੰ ਕੋਈ ਤਿਆਰੀ ਨਹੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਕੋਈ ਘਟਨਾ ਵਾਪਰ ਸਕਦੀ ਹੈ, ਅਸੀਂ ਉਹਦੇ ਵਾਸਤੇ ਵੀ ਤਿਆਰੀ ਕਰੀਏ, ਕੋਈ ਤਿਆਰੀ ਨਹੀਂ, ਬਸ ਮੌਜ ਮਸਤੀਆਂ ਵਿੱਚ ਸੁੱਤੇ ਪਏ ਨੇ ਨਸ਼ੇ ਕਰਕੇ। ਬਾਬਰ ਦੇ ਇੱਕ ਫੈਸਲੇ ਨੇ ਹਜ਼ਾਰਾਂ ਲੋਕਾਂ ਦੀ ਤਬਾਹੀ ਕਰ ਦਿੱਤੀ, ਪਰ ਉਹਦਾ ਰਿਜ਼ਲਟ ਕੀ ਹੋਇਆ? ਨੁਕਸਾਨ ਬਾਬਰ ਦਾ ਨਹੀਂ ਹੋਇਆ, ਨੁਕਸਾਨ ਆਮ ਲੋਕਾਂ ਦਾ ਹੋਇਆ। ਜਦੋਂ ਸਾਡੇ, ਤੁਸੀਂ ਦੇਖੋ ਵੀ ਅੱਜ ਜਦੋਂ ਆਪਾਂ ਘਟਨਾਵਾਂ ਨੂੰ ਦੇਖਦੇ ਹਾਂ ਨਾ, ਮੈਨੂੰ ਆਪ ਖੁਦ ਬੜੀ ਹੈਰਾਨੀ ਹੁੰਦੀ ਹੈ, ਜਦੋਂ ਜੋਗਾ ਸਿੰਘ ਦੀ ਘਟਨਾ ਨੂੰ ਲੈ ਕੇ ਤੁਸੀਂ ਗੱਲ ਕਰ ਲਓ ਵੀ ਇੱਕ ਬੰਦਾ ਫੈਸਲਾ ਕਰਦਾ ਤੇ ਉਹਨੂੰ ਪੂਰੀ ਕੌਮ ਦਾ ਫੈਸਲਾ ਦੱਸ ਕੇ ਸਾਡੇ ਸਿਰ ਮੜ ਦਿੰਦਾ ਵੀ ਇਹ ਸਾਰੀ ਕੌਮ ਦਾ ਫੈਸਲਾ ਹੈ। ਕੀ ਇੱਦਾਂ ਉਸ ਸਮਿਆਂ ਦੇ ਵਿੱਚ ਨਹੀਂ ਹੋਇਆ ਹੋਏਗਾ ਵੀ ਇੱਕ ਦੋ ਬੰਦੇ ਨੇ ਦੇਖਿਆ ਆਪਣੇ ਆਪ ਫੈਸਲਾ ਕਰਕੇ, ਜਦੋਂ ਨੁਕਸਾਨ ਹੋਇਆ ਉਹਨੂੰ ਕੌਮ ਦੇ ਸਿਰ ਤੇ ਮੜ ਦਿੱਤਾ ਵੀ ਇਹ ਤੇ ਕੌਮ ਦਾ ਫੈਸਲਾ ਸੀ? ਕੀ ਉਹਨਾਂ ਦਿਨਾਂ ਵਿੱਚ ਇੱਦਾਂ ਘਟਨਾਵਾਂ ਨਹੀਂ ਵਾਪਰੀਆਂ ਹੋਣਗੀਆਂ? ਜਿਨ੍ਹਾਂ ਲੋਕਾਂ ਨੇ ਸ਼ੁਰੂ ਤੋਂ ਲੈ ਕੇ, ਗਾਂਧੀ ਨੇ ਚਾਰ ਬੋਲ ਆਖੇ, ਸਾਡੇ ਲੀਡਰਾਂ ਨੇ ਸਾਰਾ ਕੁਝ ਤਿਆਗ ਕੇ ਉਹਦੀ ਪੂੰਛ ਫੜ ਲਈ, ਨਹਿਰੂ ਨੇ ਚਾਰ ਅੱਖਰ ਬੋਲੇ ਬਈ ਤੁਸੀਂ ਤੇ ਬੜੇ ਜਿਹੜੇ ਦਲੇਰ ਲੋਕ ਹੋ, ਤੁਸੀਂ ਤੇ ਜੇ ਅਸੀਂ ਨਾ ਵੀ ਤੁਹਾਨੂੰ ਰਾਜ ਦਿੱਤਾ ਤੇ ਤੁਸੀਂ ਤੇ ਤਲਵਾਰ ਦੇ ਜ਼ੋਰ ਤੇ ਆਪਣੇ ਹੱਕ ਲੈ ਲਓਗੇ, ਬਸ ਅਸੀਂ ਉਹਦੀ ਪੂੰਛ ਫੜ। ਗੱਲ ਕੀ ਵੀ ਸਿੱਖ ਕੌਮ ਦੇ ਜਿਹੜੇ ਆਗੂ ਸੀ, ਜੇ ਗੁਰਬਾਣੀ ਨੇ ਇਹ ਗੱਲ ਸਾਨੂੰ ਸਮਝਾਈ ਵੀ ਜਿਹੜੇ ਲੋਕ ਅਗਵਾਈ ਕਰਦੇ ਨੇ, ਜੇ ਉਹ ਕਿਸੇ ਦੇ ਪਿੱਛ ਲੱਗ ਬਣ ਜਾਣ, ਜਿਨ੍ਹਾਂ ਨੂੰ ਫੈਸਲਾ ਕਰਨ ਦੀ ਜਾਂਚ ਨਾ ਹੋਏ, ਦੂਰ ਨਾ ਜਾਈਏ। ਦੋ ਦੋਸਤ ਕਿਤੇ ਬਾਜ਼ਾਰ ਦੇ ਵਿੱਚ ਵੀ ਜਾਣ ਨਾ, ਮੇਰੇ ਨਾਲ ਬੜੇ ਐਸੇ ਮਿੱਤਰ ਹੁੰਦੇ ਨੇ, ਤੁਸੀਂ ਦੇਖੋ ਉਹਨਾਂ ਨੂੰ ਇਹ ਫੈਸਲਾ ਨਹੀਂ ਕਰ ਸਕਦੇ ਵੀ ਜਿਹੜੀ ਸ਼ਰਟ ਮੈਨੂੰ ਪਸੰਦ ਆਈ ਹੈ ਨਾ ਮੈਂ ਖਰੀਦ ਲਵਾਂ। ਫੈਸਲੇ ਲੈਣੇ ਬੜੇ ਜ਼ਰੂਰੀ ਨੇ, ਜੇ ਸਾਨੂੰ ਫੈਸਲਾ ਲੈਣਾ ਨਹੀਂ ਨਾ ਆਉਂਦਾ ਫਿਰ ਅਸੀਂ ਜ਼ਿੰਮੇਵਾਰ ਵੀ ਨਹੀਂ ਹੋ ਸਕਦੇ। ਉਹ ਲੋਕੀ ਇਕੱਲੇ ਜਾ ਕੇ ਕਦੇ ਸ਼ੋਪਿੰਗ ਹੀ ਨਹੀਂ ਕਰ ਸਕਦੇ, ਉਹ ਪੁੱਛਣਗੇ ਵੀ ਠੀਕ ਲੱਗਦੀ ਹੈ ਮੈਂ ਲੈ ਲਾਂ ਇਹ। ਉਹ ਬੰਦੇ ਜਿਹੜਾ ਬੰਦਾ ਇੱਕ ਸ਼ਰਟ ਲੈਣ ਦਾ ਫੈਸਲਾ ਨਹੀਂ ਕਰ ਸਕਦਾ, ਉਹ ਬੰਦਾ ਕੌਮ ਵਾਸਤੇ ਜਾਂ ਆਪਣੀ ਜ਼ਿੰਦਗੀ ਦਾ ਵੱਡਾ ਫੈਸਲਾ ਕਿੱਦਾਂ ਲੈ ਸਕਦਾ। ਸਾਡੀ ਦਿੱਕਤ ਇਹੀ ਆ ਵੀ ਸਾਨੂੰ ਫੈਸਲੇ ਲੈਣੇ ਨਹੀਂ ਆਉਂਦੇ, ਤੇ ਜੇ ਜਿਹੜਾ ਬੰਦਾ ਫੈਸਲਾ ਲਏਗਾ ਤੇ ਉਹਦੀ ਜ਼ਿੰਮੇਵਾਰੀ ਵੀ ਵਧੇਗੀ, ਤੇ ਜਿਹਦੀ ਜ਼ਿੰਮੇਵਾਰੀ ਵਧੇਗੀ ਉਹਨੂੰ ਹੋਰ ਸੁਚੇਤ ਹੋ ਕੇ ਉਹ ਕਾਰਜਾਂ ਦੇ ਵਾਲੇ ਪਾਸੇ ਤੁਰਨਾ ਪਏਗਾ। ਪਰ ਸਾਡੀ ਕੌਮ ਦੇ ਜਿਹੜੇ ਲੀਡਰ ਜਿਹਨਾਂ ਨੂੰ ਅਸੀਂ ਰਾਜਸੀ ਆਗੂ ਮੰਨ ਕੇ ਚੱਲਦੇ ਸੀ, ਜਿਵੇਂ ਬਾਬਰ ਦੇ ਸਮੇਂ ਉਹ ਘਟਨਾ ਹੋਈ, ਉਹਨਾਂ ਲੋਕਾਂ ਨੇ ਜੋ ਉਹਨਾਂ ਦੇ ਫਰਜ਼ ਸੀ ਆਪਣੀ ਜਨਤਾ ਦਾ ਖਿਆਲ ਰੱਖਣਾ, ਉਹਨਾਂ ਨੂੰ ਨਿਆਂ ਦੇਣਾ, ਉਹਨਾਂ ਦੇ ਘਾਟ ਵਾਧ ਦੀ ਪੂਰਤੀ ਵਾਸਤੇ ਹਰ ਵੇਲੇ ਤਤਪਰ ਰਹਿਣਾ, ਉਹ ਸਾਰੀਆਂ ਗੱਲਾਂ ਗੁਆਚ ਚੁੱਕੀਆਂ ਸੀ ਤੇ ਸਾਡੇ ਆਗੂਆਂ ਨੇ ਵੀ ਏਦਾਂ ਕੀਤਾ। ਫਿਰ ਅਸੀਂ ਗੁਰਬਾਣੀ ਪੜ੍ਹ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਸਿੱਖਿਆ ਕੀ ਹੈ, ਇਹਨਾਂ ਘਟਨਾਵਾਂ ਨੂੰ ਸਾਨੂੰ ਬਚਣਾ ਨਹੀਂ ਆਇਆ। ਅਸੀਂ ਪੜ੍ਹਦੇ ਤੇ ਰਹੇ ਹਾਂ ਵੀ ਦੇਖੋ ਇਸ ਤਰੀਕੇ ਨਾਲ ਵੀ ਬਾਬਰ ਚੜ੍ਹ ਕੇ ਆ ਗਿਆ, ਤੇ ਜਿਹੜੀ ਕਾਂਗਰਸ ਸਰਕਾਰ ਸੀ ਇੰਦਰਾ ਸੀ ਇਹ ਵੀ ਬਾਬਰ ਦੇ ਵਾਂਗੂ ਸਾਡੇ ਤੇ ਚੜ੍ਹ ਕੇ ਆਈ। ਪਰ ਕੀ ਕਦੇ ਆਪਾਂ ਇਹ ਵੀ ਸੋਚਾਂਗੇ ਵੀ ਜਿਨ੍ਹਾਂ ਲੋਕਾਂ ਨੇ ਇਹ ਫੈਸਲੇ ਲਏ ਵੀ ਇਸ ਢੰਗ ਦੇ ਨਾਲ ਅਸੀਂ ਆਪਣਾ ਖਿੱਤਾ ਆਪਣਾ ਖਾਲਿਸਤਾਨ ਪ੍ਰਾਪਤ ਕਰ ਸਕਦੇ ਹਾਂ, ਕੀ ਕਦੇ ਉਹਨਾਂ ਨੇ ਇਹ ਵੀ ਸੋਚਿਆ ਸੀ ਵੀ ਜੇ ਅਸੀਂ ਇਹ ਫੈਸਲਾ ਲਿਆ ਵੀ ਨੁਕਸਾਨ ਕੇਵਲ ਸਾਡਾ ਹੋਣਾ ਜਾਂ ਸਾਡੀ ਕੌਮ ਦਾ ਨੁਕਸਾਨ ਹੋਣਾ, ਅਸੀਂ ਇਸ ਗੱਲ ਬਾਰੇ ਨਹੀਂ ਸੋਚਿਆ। ਘਰ ਦੇ ਵਿੱਚ ਤੁਸੀਂ ਦੇਖ ਲਓ ਜਦੋਂ ਆਪਾਂ ਕੋਈ ਫੈਸਲਾ ਲੈਂਦੇ ਹਾਂ ਨਾ ਇੱਦਾਂ ਦਾ, ਅਸੀਂ ਬੜੀ ਵਾਰੀ ਸੋਚਦੇ ਹਾਂ ਵੀ ਮੇਰੇ ਇਸ ਫੈਸਲੇ ਕਰਕੇ ਕੀ ਮੇਰੇ ਪਰਿਵਾਰ ਦੇ ਬਾਕੀ ਜੀਅ ਜਿਹੜੇ ਨੇ ਉਹਨਾਂ ਨੂੰ ਕੋਈ ਖਤਰਾ ਤੇ ਨਹੀਂ, ਕੀ ਉਹ ਇਸ ਮੇਰੇ ਇਕੱਲੇ ਦੇ ਫੈਸਲੇ ਕਰਕੇ ਉਹ ਵਿਪਤਾ ਦੇ ਵਿੱਚ ਤੇ ਨਹੀਂ ਆ ਜਾਣਗੇ। ਇਹੀ ਗੱਲਾਂ ਜਿਹੜੀਆਂ ਉਸ ਸਮੇਂ ਦੇ ਵਿੱਚ ਜਿਹੜੇ ਸਾਡੇ ਲੋਕਾਂ ਦੇ ਨਿੱਜੀ ਤੌਰ ਤੇ ਲਏ ਹੋਏ ਫੈਸਲੇ ਸੀ, ਉਹਨਾਂ ਫੈਸਲਿਆਂ ਨੇ ਆਮ ਲੋਕਾਂ ਦਾ ਨੁਕਸਾਨ ਕੀਤਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ, ਆਪਣੇ ਘਰਾਂ ਵਿੱਚ ਸੁੱਤੇ ਹੋਏ ਸੀ, ਉਹਨਾਂ ਨੂੰ ਤੇ ਪਤਾ ਹੀ ਨਹੀਂ ਸੀ ਵੀ ਅੱਜ ਸਾਡੇ ਨਾਲ ਇਹ ਘਟਨਾ ਵਾਪਰ ਜਾਣੀ ਹੈ। ਤੇ ਗੁਰੂ ਪਾਤਸ਼ਾਹ ਜਦੋਂ ਗੁਰਬਾਣੀ ਵਿੱਚ ਸਾਨੂੰ ਦੂਰ ਦ੍ਰਿਸ਼ਟੀ ਬਖਸ਼ਦੇ ਨੇ, ਉਹ ਕਹਿੰਦੇ ਨੇ ਭਾਈ ਦੂਰ ਤੱਕ ਦੇਖਣ ਦਾ ਯਤਨ ਕਰ, ਘਟਨਾਵਾਂ ਨੂੰ ਵਾਚ ਕੇ ਇੱਕ ਦੂਜੇ ਨਾਲ ਮਿਲਾ ਕੇ ਤੈਨੂੰ ਫੈਸਲਾ ਲੈਣਾ ਆਏ ਵੀ ਜੋ ਮੈਂ ਫੈਸਲਾ ਲੈਣ ਲੱਗਾ ਇਹਦਾ ਰਿਜ਼ਲਟ ਕੀ ਨਿਕਲੇਗਾ, ਉਹਦੀ ਜ਼ਿੰਮੇਵਾਰੀ ਲੈਣ ਦੀ ਮੇਰੀ ਔਕਾਤ ਹੈ, ਕੀ ਮੈਂ ਜੋ ਫੈਸਲਾ ਕਰ ਰਿਹਾ ਕੀ ਕੱਲ ਨੂੰ ਜੇ ਇਹਦਾ ਨੁਕਸਾਨ ਹੋਇਆ ਇਹਦੀ ਜ਼ਿੰਮੇਵਾਰੀ ਮੈਂ ਆਪਣੇ ਸਿਰ ਤੇ ਲਵਾਂਗਾ। ਤੁਸੀਂ ਦੇਖ ਲਓ ਜਿੰਨੇ ਜਥੇਬੰਦੀਆਂ ਸੀ ਜਿਨ੍ਹਾਂ ਦੇ ਵਿੱਚ ਨੌਜਵਾਨਾਂ ਦਾ ਘਾਣ ਹੋਇਆ ਜਾਂ ਜਿਹੜੇ ਇੱਕ ਦੂਜੇ ਦੀ ਵਿਰੋਧੀ ਵੀ ਸਨ, ਇੱਕ ਲੇਖ ਆਇਆ ਸੀ ਪਿੱਛੇ ਜੇ ਬੀਬੀ ਪਲਵਿੰਦਰ ਕੌਰ ਮਾਨੋ ਚਾਹਲ ਦਾ, ਉਹਨਾਂ ਨੇ ਸਿਰਲੇਖ ਦਿੱਤਾ ਸੀ ਲੇਖ ਦਾ ਜਿਨਕੇ ਬੰਕੇ ਘਰੀ ਨਾ ਆਇਆ, ਉਹਨਾਂ ਨੇ ਉਹਦੇ ਵਿੱਚ ਜ਼ਿਕਰ ਕੀਤਾ ਉਸ ਦਾਸਤਾਨ ਦਾ, ਕਹਿੰਦੇ ਇੱਕ ਪਰਿਵਾਰ ਦੇ ਵਿੱਚੋਂ ਜਦੋਂ ਕੋਈ ਸ਼ਹੀਦ ਹੋ ਗਿਆ ਨਾ ਉਸ ਲਹਿਰ ਦੇ ਵਿੱਚ, ਕਹਿੰਦੇ ਉਹ ਤੇ ਇੱਕ ਵਾਰ ਸ਼ਹੀਦ ਹੋਇਆ ਪਰ ਜਿਹੜੀ ਉਹਦੇ ਪਿੱਛੇ ਉਹਦੀ ਮਾਂ ਰਹਿ ਗਈ, ਜਿਹੜੀ ਉਹਦੀ ਧੀ ਰਹਿ ਗਈ, ਉਹਦੀ ਭੈਣ ਰਹਿ ਗਈ ਜਾਂ ਉਹਦੀ ਪਤਨੀ ਰਹਿ ਗਈ, ਉਹ ਤੇ ਪਲ ਪਲ ਮਰਦੇ ਨੇ ਕਿਉਂਕਿ ਜਿੰਨੇ ਲੋਕ ਆਏ ਉਹਨਾਂ ਨੇ ਸਾਰਿਆਂ ਤੋਂ ਉਹਨਾਂ ਤੋਂ ਬਦਲਾ ਲੈਣ ਦਾ ਯਤਨ ਕੀਤਾ, ਉਹਨਾਂ ਦੀਆਂ ਪੱਤ ਲੁੱਟੀਆਂ, ਉਹਨਾਂ ਦੀਆਂ ਇੱਜ਼ਤਾਂ ਨੂੰ ਖੇਰੂ ਖੇਰੂ ਕੀਤਾ। ਕੀ ਕਦੇ ਆਪਾਂ ਇਸ ਗੱਲ ਨੂੰ ਸੋਚ ਕੇ ਚੱਲਾਂਗੇ? ਜਿਹੜੇ ਲੋਕ ਅੱਜ ਦਾਅਵਾ ਕਰਦੇ ਨੇ ਵੀ ਅਸੀਂ ਇਸ ਢੰਗ ਦੇ ਨਾਲ ਆਪਣਾ ਖਿੱਤਾ ਪ੍ਰਾਪਤ ਕਰ ਲਵਾਂਗੇ, ਅਸੀਂ ਤੇ ਹਜੇ ਤੱਕ 32 ਸਾਲਾਂ ਦੇ ਵਿੱਚ ਉਹਨਾਂ ਮਾਵਾਂ ਨੂੰ, ਉਹਨਾਂ ਭੈਣਾਂ ਨੂੰ, ਉਹਨਾਂ ਪਤਨੀਆਂ ਨੂੰ ਇੱਕ ਰਹਿਣ ਸਹਿਣ ਵਾਸਤੇ ਸਹੀ ਢੰਗ ਦੇ ਮਕਾਨ ਬਣਾ ਕੇ ਨਹੀਂ ਦੇ ਸਕੇ, ਅਸੀਂ ਉਹ ਪਲਾਨ ਨਹੀਂ ਕਰ ਸਕੇ। ਜਿਹੜੇ ਸ਼ਹੀਦ ਹੋ ਗਏ, ਜਿਨ੍ਹਾਂ ਨੂੰ ਇੱਕ ਦੂਜੇ ਨੇ ਕਿਸੇ ਮੁੱਠਭੇੜ ਵਿੱਚ ਮਾਰ ਦਿੱਤਾ ਤਾਂ ਜਿਹੜੇ ਮਾਰੇ ਗਏ ਉਹ ਤੇ ਸਾਡੇ ਵਾਸਤੇ ਸਤਿਕਾਰਯੋਗ ਹੋ ਗਏ, ਪਰ ਜਿਨ੍ਹਾਂ ਦੇ ਪਤੀ ਘਰ ਨਹੀਂ ਵਾਪਸ ਮੁੜੇ, ਜਿਹਦਾ ਭਰਾ ਘਰ ਨਹੀਂ ਵਾਪਸ ਮੁੜਿਆ, ਜਿਹਦਾ ਪਤੀ ਨਹੀਂ ਵਾਪਸ ਮੁੜਿਆ, ਜਿਹਦਾ ਪੁੱਤਰ ਨਹੀਂ ਮੁੜਿਆ, ਉਹ ਔਰਤਾਂ ਜਿਹੜੀਆਂ ਨੇ ਉਹ ਤੇ ਹਰ ਵੇਲੇ ਸ਼ਹੀਦੀ ਦੇ ਪੜਾਅ ਦੇ ਵਿੱਚੋਂ ਗੁਜ਼ਰ ਰਹੀਆਂ ਨੇ, ਉਹ ਤੇ ਅੱਜ ਵੀ ਰੋਂਦੀਆਂ ਨੇ, ਉਹਨਾਂ ਦਾ ਰੋਣਾ ਕੌਣ ਦੇਖੇਗਾ ਜਿਨ੍ਹਾਂ ਨੇ ਉਸ ਵੇਲੇ ਫੈਸਲੇ ਕੀਤੇ? ਕੀ ਉਹਨਾਂ ਨੇ ਇਹ ਵੀ ਸੋਚਿਆ ਸੀ ਵੀ ਜਦੋਂ ਕੱਲ੍ਹ ਨੂੰ ਕਿਤੇ ਇਸ ਢੰਗ ਦੇ ਨਾਲ ਵਿਪਤਾ ਬਣੇਗੀ ਵੀ ਕੀ ਸਾਡੇ ਕੋਲ ਇੰਤਜ਼ਾਮ ਹੈ ਵੀ ਜੇ ਮੇਰੀ ਭੈਣ ਤੇ ਕੋਈ ਹੱਥ ਪਾਏ, ਮੇਰੀ ਧੀ ਤੇ ਕੋਈ ਹੱਥ ਪਾਏ, ਮੇਰੀ ਮਾਂ ਤੇ ਕੋਈ ਹੱਥ ਪਾਏ ਵੀ ਉਹਦਾ ਜਿਹੜਾ ਬਚਾਵ ਕਰਨ ਦੇ ਮੇਰੇ ਕੋਲ ਸਾਧਨ ਮੌਜੂਦ ਨੇ? ਕੀ ਅਸੀਂ ਸੋਚਿਆ ਸੀ ਕਦੇ? ਇਹਨਾਂ ਗੱਲਾਂ ਬਾਰੇ ਕਦੇ ਅਸੀਂ ਨਹੀਂ ਸੋਚਦੇ ਕਿਉਂਕਿ ਸਾਨੂੰ ਬੜੀ ਕਾਹਲ ਹੁੰਦੀ ਹੈ ਵੀ ਬੜੀ ਛੇਤੀ ਦੇਣੀ ਫੈਸਲਾ ਲੈ ਲਓ ਤੇ ਉਹ ਫੈਸਲੇ ਨੂੰ ਲੈ ਕੇ ਪ੍ਰੈਕਟੀਕਲੀ ਕਰਕੇ ਉਹਦੇ ਨੁਕਸਾਨ ਕੀ ਹੋਣੇ ਨੇ, ਉਹਦੇ ਫਾਇਦੇ ਕੀ ਹੋਣੇ ਨੇ, ਅਸੀਂ ਕਦੇ ਵਾਚਣ ਦਾ ਯਤਨ ਨਹੀਂ ਕਰਦੇ। ਗੱਲ ਕੀ, ਜਦੋਂ ਗੁਰੂ ਪਾਤਸ਼ਾਹ ਨੇ ਇਹ ਬਚਨ ਲਿਖੇ ਗੁਰਬਾਣੀ ਦੇ ਵਿੱਚ ਵੀ ਭਾਈ ਜੇ ਤੁਸੀਂ ਪਲੈਨ ਕਰਕੇ ਨਹੀਂ ਚੱਲੋਗੇ ਤੇ ਫਿਰ ਤੁਹਾਨੂੰ ਜ਼ਿੰਦਗੀ 'ਚ ਧੋਖਾ ਹੋਏਗਾ ਹੀ ਹੋਏਗਾ, ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਜੇ ਆਪਾਂ ਗੁਰੂ ਸਾਹਿਬ ਦੀ ਗੱਲ ਕਰਦੇ ਹਾਂ, ਗੁਰੂ ਪਾਤਸ਼ਾਹ ਨੇ ਜੇ ਖਾਲਸਾ ਪੰਥ ਦੀ ਸਾਜਨਾ ਕੀਤੀ, ਉਹਨਾਂ ਨੇ ਇੱਕ ਬੜੀ ਵੱਡੀ ਪਲੈਨਿੰਗ ਸੀ ਪਿੱਛੋਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਜਿਹੜੀ ਚੱਲਦੀ ਆ ਰਹੀ ਸੀ, ਉਹਨੂੰ ਇੱਕਦਮ ਨਹੀਂ, ਸਾਰੇ ਗੁਰੂ ਪਾਤਸ਼ਾਹ ਨੇ 239 ਸਾਲ ਦਾ ਸਮਾਂ ਲਾਇਆ, ਉਹਨੂੰ ਟਾਈਮ ਦਿੱਤਾ ਵੀ ਕਿਸ ਢੰਗ ਦੇ ਨਾਲ ਇਹਦੀ ਸਾਰੀ ਵਿਉਂਤਬੰਦੀ ਹੋ ਸਕਦੀ ਹੈ। ਪਰ ਜਦੋਂ ਇਹ ਘਟਨਾਵਾਂ ਸਾਡੇ ਨਾਲ ਵਾਪਰੀਆਂ, ਜਿਹੜੇ ਰਾਜਸੀ ਆਗੂ ਸੀ ਸਾਡੇ, ਉਹ ਆਪਣੇ ਫੈਸਲੇ ਆਪ ਨਹੀਂ ਲੈ ਪਾਏ, ਉਹਨਾਂ ਨੇ ਕਿਹਾ ਬਈ ਕੋਈ ਗੱਲ ਨਹੀਂ, ਮੈਂ ਤੇ ਮੈਨੂੰ ਜਵਾਹਰ ਲਾਲ ਨਹਿਰੂ ਨੇ ਕਹਿ ਦਿੱਤਾ, ਹੁਣ ਇਹ ਸਾਰੀਆਂ ਗੱਲਾਂ ਮੇਰੇ ਨਾਲ ਕਰੇਗਾ, ਇਹ ਸਾਰੇ ਹੱਕ ਸਾਨੂੰ ਦੇਵੇਗਾ। ਪਰ ਗੁਰੂ ਪਾਤਸ਼ਾਹ ਨੇ ਜਦੋਂ ਬਾਣੀ ਵਿੱਚ ਇਹ ਗੱਲ ਸਾਨੂੰ ਸਮਝਾਈ ਸੀ ਕਿ ਸਾਡੇ ਪੱਲੇ ਨਹੀਂ ਪਈ, ਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ, ਇਹ ਕੱਲੀ ਪੜ੍ਹਨ ਵਾਸਤੇ ਗੱਲ ਦਿੱਤੀ ਸੀ ਗੁਰੂ ਸਾਹਿਬ ਨੇ ਵੀ ਤੁਸੀਂ ਪੜ੍ਹੀ ਜਾਇਓ ਵੀ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਆ, ਅਸੀਂ ਤੇ ਦੂਜਿਆਂ ਦੇ ਹੱਥਾਂ ਵੱਲ ਦੇਖਦੇ ਹਾਂ। ਅੱਜ ਜਿਹੜੇ ਲੋਕ ਦਾਅਵੇ ਕਰਦੇ ਨੇ ਸਟੇਜਾਂ ਦੇ ਉੱਤੇ ਕੋਈ ਖਾਲਸੇ ਦਾ ਰਾਜ ਐਸਾ ਸੀ ਜਿਹੜਾ ਦੂਜਿਆਂ ਨੂੰ ਨਿਆਂ ਦਿੰਦਾ ਸੀ, ਫਿਰ ਅੱਜ ਕਿਉਂ ਭੀਖ ਮੰਗ ਰਹੇ ਹਾਂ ਆਪਾਂ ਵੀ ਸਾਨੂੰ 84 ਦੇ ਦੰਗਿਆਂ ਦਾ ਨਿਆਂ ਦਿੱਤਾ ਜਾਏ? ਕੀ ਕਦੇ ਅਸੀਂ ਜਦੋਂ ਛੋਟਾ ਘੱਲੂਘਾਰਾ ਵਰਤਿਆ, ਵੱਡਾ ਘੱਲੂਘਾਰਾ ਵਾਪਰਿਆ, ਕੀ ਕਦੇ ਅਸੀਂ ਇਹ ਵੀ ਕਹਾਂਗੇ ਵੀ ਜਿਹੜੇ ਉਸ ਸਮੇਂ ਦੇ ਵਿੱਚ 30,000 ਇੱਕ ਦਿਨ ਦੇ ਵਿੱਚ ਸ਼ਹੀਦ ਹੋਏ ਸਾਡੇ ਸਿੱਖ ਨੇ, ਵੀ ਜਿੱਥੋਂ ਹਮਲਾਵਰ ਚੜ੍ਹ ਕੇ ਆਇਆ ਸੀ ਉਹ ਤਾਂ ਦੇਸ਼ਾਂ ਵਿੱਚ ਜਾ ਕੇ ਵੀ ਉਹਨਾਂ ਘੱਲੂਘਾਰਿਆਂ ਦਾ ਕਦੇ ਜਵਾਬ ਲਵਾਂਗੇ? ਕਦੀ ਸੋਚਿਆ ਅਸੀਂ? ਬਸ 84 ਦਾ ਘੱਲੂਘਾਰਾ ਸਾਨੂੰ ਨਜ਼ਰ ਆਉਂਦਾ, ਜਿਹੜੇ ਵੱਡੇ ਛੋਟੇ ਘੱਲੂਘਾਰੇ ਹੋਏ ਨੇ ਉਹਨਾਂ ਦਾ ਇਨਸਾਫ ਉਹ ਸਾਨੂੰ ਭੁੱਲ ਚੁੱਕਾ, ਕਿਉਂਕਿ ਅਸੀਂ ਘਟਨਾਵਾਂ ਨੂੰ ਜਿੱਦਾਂ ਜਿੱਦਾਂ ਸਮਾਂ ਬਤੀਤ ਹੁੰਦਾ ਨਾ, ਸਾਡੀ ਯਾਦਾਸ਼ਤ ਧੁੰਦਲੀ ਹੁੰਦੀ ਜਾਂਦੀ ਹੈ, ਸਾਨੂੰ ਚੇਤਾ ਨਹੀਂ ਰਹਿੰਦਾ ਵੀ ਸਾਡੇ ਨਾਲ ਹੋਇਆ ਕੀ ਸੀ। ਇਸੇ ਗੱਲ ਨੂੰ ਜਦੋਂ ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਭਾਈ ਕੋਈ ਬੰਦਾ ਕਿਸੇ ਨੂੰ ਕੁਛ ਨਹੀਂ ਦੇ ਸਕਦਾ, ਤੁਹਾਨੂੰ ਆਪ ਉਦਮ ਕਰਨਾ ਪੈਣਾ, ਆਪ ਤੁਹਾਨੂੰ ਪਲੈਨ ਕਰਨੀ ਪੈਣੀ ਆ ਵੀ ਮੈਂ ਆਪਣੀ ਕੌਮ ਨੂੰ ਕਿਸ ਢੰਗ ਦੇ ਨਾਲ ਸੇਧ ਦੇ ਸਕਦਾ। ਸਾਡੇ ਲੋਕਾਂ ਨੇ ਇਹੀ ਕੀਤਾ ਵੀ ਜਿਹਨੇ ਲਾਇਆ ਗੱਲੀ ਉਹਦੇ ਨਾਲ ਉੱਠ ਚੱਲੀ, ਬਸ ਜਿਹਨੇ ਚਾਰ ਕੁ ਗੱਲਾਂ ਕਹੀਆਂ ਵੀ ਤੁਸੀਂ ਤੇ ਬੜੇ ਬਹਾਦਰ ਹੋ, ਤੁਸੀਂ ਤੇ ਬੜੇ ਮਹਾਨ ਹੋ, ਤੁਸੀਂ ਤੇ ਹੁਣ ਚਾਬੀਆਂ ਦਾ ਮੋਰਚਾ ਜਿੱਤ ਲਿਆ, ਤੁਸੀਂ ਤੇ ਜੈਤੋ ਦਾ ਮੋਰਚਾ ਜਿੱਤ ਲਿਆ, ਤੁਸੀਂ ਤੇ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾ ਲਿਆ, ਅਸੀਂ ਤੇ ਫੁੱਲੇ ਨਹੀਂ ਸਮਾਏ। ਵੀ ਵਾਹ ਬਈ ਵਾਹ, ਕਿਆ ਬਾਤ ਹੈ ਵੀ ਸਿੱਖ ਇੰਨੇ ਬਹਾਦਰ ਨੇ। ਅੱਛਾ, ਗੱਲ ਇਹ ਸੀ ਵੀ ਉਹਨਾਂ ਲੋਕਾਂ ਨੇ ਜਿੱਦਾਂ ਜਿੱਦਾਂ ਸਾਨੂੰ ਫੂਕ ਛਕਾਈ, ਸਾਡੇ ਆਗੂ ਉਦੋਂ ਉਦਾਂ ਫੂਕ ਛੱਕ ਕੇ ਉਦਾਂ ਦੇ ਫੈਸਲੇ ਲੈਂਦੇ ਚਲੇ ਗਏ ਜਿਨ੍ਹਾਂ ਦੇ ਵਿੱਚ ਸਾਡੇ ਆਪਣੇ ਹੱਕ ਜਿਹੜੇ ਸੀ ਉਹ ਗੁਆਚ ਕੇ ਰਹਿ ਗਏ, ਸਾਨੂੰ ਸੋਝੀ ਨਹੀਂ ਆਈ ਵੀ ਅਸੀਂ ਮੰਗਣਾ ਕੀ ਸੀ। ਹੁਣ ਗੁਰੂ ਪਾਤਸ਼ਾਹ ਜਦੋਂ ਸਾਨੂੰ ਇਹ ਗੱਲ ਸਮਝਾ ਰਹੇ ਨੇ ਵੀ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਇਤੀ ਮਾਰ ਪਈ ਕਰ ਲਾਣੇ, ਤੈਂ ਕੀ ਦਰਦ ਨਾ ਆਇਆ। ਹੁਣ ਇੱਥੇ ਗੁਰੂ ਪਾਤਸ਼ਾਹ ਇਹ ਕਹਿ ਰਹੇ ਨੇ ਵੀ ਜਿਹੜੇ ਲੋਕ ਉਸ ਵੇਲੇ ਆਪਣੀਆਂ ਸੁਰਤਾਂ ਭੁਲਾਈ ਬੈਠੇ ਸਨ, ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀਆਂ ਨੂੰ ਭੁਲਾ ਕੇ ਕੇਵਲ ਐਸ਼ੋ ਇਸ਼ਰਤ ਵਾਲੇ ਪਾਸੇ ਤੁਰੇ, ਜਦੋਂ ਉਹਨਾਂ ਦਾ ਨੁਕਸਾਨ ਹੋਇਆ ਨਾ, ਫਿਰ ਜਦੋਂ ਆਪਾਂ ਕਹਿੰਦੇ ਨਾ ਬੰਦਾ ਰੱਬ, ਜਦੋਂ ਦੁੱਖ ਪੈਂਦਾ ਬੰਦੇ ਦੇ ਉੱਤੇ, ਫਿਰ ਕਹਿੰਦੇ ਬੰਦਾ ਰੱਬ ਰੱਬ ਬੜਾ ਕਰਦਾ, ਵਾਹਿਗੁਰੂ ਵਾਹਿਗੁਰੂ ਬੜਾ ਕਰਦਾ, ਵੀ ਸੱਚੇ ਪਾਤਸ਼ਾਹ ਦੁੱਖ ਪੈ ਗਿਆ ਵੀ ਹੁਣ ਦੁੱਖ ਮੇਰੀ ਜ਼ਿੰਦਗੀ ਚੋਂ ਕੱਟ ਦੇ, ਕਹਿੰਦੇ ਫਿਰ ਉਲਾਂਭੇ ਦਿੰਦਾ ਵੀ ਅੱਛਾ ਰੱਬ ਮੇਰਾ ਹੀ ਘਰ ਮਿਲਿਆ ਸੀ ਤੈਨੂੰ ਦੁੱਖ ਦੇਣ ਵਾਸਤੇ। ਇਸ ਢੰਗ ਦੇ ਨਾਲ ਗੁਰੂ ਪਾਤਸ਼ਾਹ ਸੰਬੋਧਨ ਅਕਾਲ ਪੁਰਖ ਨੂੰ ਹੋ ਰਹੇ ਨੇ, ਪਰ ਸਮਝਾ ਉਹਨਾਂ ਲੋਕਾਂ ਨੂੰ ਰਹੇ ਨੇ ਜਿਹੜੇ ਉਸ ਘਟਨਾ ਦੇ ਵਿੱਚ ਸ਼ਾਮਲ ਸੀ। ਜਾਂ ਅੱਜ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਵਿਚਾਰਦੇ ਹਾਂ, ਇਹ ਗੱਲਾਂ ਸਾਡੇ ਜੀਵਨ ਵਾਸਤੇ ਸੀ ਵੀ ਅਸੀਂ ਇਹਨਾਂ ਵਿੱਚੋਂ ਸਿੱਖਿਆ ਕੀ ਹੈ, ਤੈਂ ਕੀ ਦਰਦ ਨਾ ਆਇਆ। ਉਹ ਲੋਕ ਕੁਰਲਾ ਰਹੇ ਨੇ ਬਈ ਰੱਬਾ ਤੈਨੂੰ ਸਾਡੇ ਤੇ ਬਿਲਕੁਲ ਵੀ ਤਰਸ ਨਹੀਂ ਆਇਆ, ਗੁਰੂ ਨਾਨਕ ਸਾਹਿਬ ਉਲਾਂਭਾ ਨਹੀਂ ਦੇ ਰਹੇ। ਆਮ ਲੋਕਾਂ ਦੀ ਆਵਾਜ਼ ਨੂੰ ਗੁਰੂ ਪਾਤਸ਼ਾਹ ਨੇ ਆਪਣੀ ਕਲਮ ਦੇ ਰਾਹੀਂ ਲਿਖਿਆ ਵੀ ਜਦੋਂ ਤੇ ਸਮਾਂ ਸੰਭਾਲਣ ਦਾ ਮੌਕਾ ਸੀ, ਉਦੋਂ ਤੇ ਇਹਨਾਂ ਲੋਕਾਂ ਨੇ ਸਮਾਂ ਸੰਭਾਲਿਆ ਨਹੀਂ, ਹੁਣ ਵਿਰਲਾਪ ਕਰਦੇ ਨੇ ਵੀ ਰੱਬਾ ਤੈਨੂੰ ਜਮਾਂ ਵੀ ਦੁੱਖ ਨਹੀਂ ਲੱਗਿਆ, ਸਾਡੀ ਇੰਨੀ ਦੁਰਗਤੀ ਹੋਈ। ਫਿਰ ਗੁਰੂ ਪਾਤਸ਼ਾਹ ਨੇ ਜਦੋਂ ਸਮਝਾਇਆ ਨਾ ਵੀ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਭਲਿਓ, ਜੇ ਕੋਈ ਤਕੜਾ ਬੰਦਾ ਕਿਸੇ ਤਕੜੇ ਨੂੰ ਢਾਹ ਲੈਂਦਾ ਹੈ ਨਾ, ਤਾਕਤ ਦੇ ਅੰਨੇ ਹੋਏ ਲੋਕ ਜਦੋਂ ਇੱਕ ਦੂਜੇ ਨਾਲ ਭਿੜਦੇ ਨੇ ਨਾ, ਫਿਰ ਮਨ 'ਚ ਰੋਸ ਨਹੀਂ ਕਰਨਾ ਚਾਹੀਦਾ ਵੀ ਤੁਸੀਂ ਸੋਚੋ ਵੀ ਲੈ ਉਹਨੇ ਯਾਰ ਫਲਾਣੇ ਨੂੰ ਮਾਰ ਦਿੱਤਾ। ਕਹਿੰਦੇ ਏਦਾਂ ਨਹੀਂ, ਇਹ ਤੇ ਖੇਡ ਏਦਾਂ ਹੀ ਵਰਤਣੀ, ਕਿਉਂਕਿ ਨਿਯਮ ਹੈ ਇਹ, ਜਦੋਂ ਇੱਕ ਅੰਨਾ ਮਨੁੱਖ ਦੂਜੇ ਅੰਨੇ ਮਨੁੱਖ ਨਾਲ ਟਕਰਾਏਗਾ ਤੇ ਫਿਰ ਉਹ ਝਗੜਾ ਹੀ ਪੈਦਾ ਕਰੇਗਾ, ਇਹ ਚੀਜ਼ ਹੈ। ਤੇ ਗੁਰੂ ਪਾਤਸ਼ਾਹ ਜਦੋਂ ਕਹਿੰਦੇ ਨੇ ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ, ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੇ ਦਾਣੇ, ਮਰ ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਵਿਖਾਣੇ। ਹੁਣ ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਜੇ ਕੋਈ ਇਸ ਤਰੀਕੇ ਦੇ ਨਾਲ ਆਪਣੇ ਇਸ ਮਨੁੱਖਾ ਸਰੀਰ ਨੂੰ ਜਿਹੜਾ ਅਕਾਲ ਪੁਰਖ ਨੇ ਦਿੱਤਾ, ਇਹਦੀ ਹਸਤੀ ਨੂੰ ਭੁੱਲ ਕੇ ਉਹ ਹੰਕਾਰ ਦੇ ਵਿੱਚ, ਹਉਮੈ ਦੇ ਵਿੱਚ, ਕੇਵਲ ਧਨ ਦੌਲਤ ਦੇ ਵਿੱਚ ਹੀ ਮਗਨ ਹੋ ਕੇ ਰਹਿ ਜਾਏ, ਕਹਿੰਦੇ ਉਹਦਾ ਮਕਸਦ ਜ਼ਿੰਦਗੀ ਦਾ ਗੁਆਚ ਜਾਂਦਾ। ਪਰ ਅਸਲੀ ਮਕਸਦ ਕਦੋਂ ਪ੍ਰਾਪਤ ਹੁੰਦਾ? ਜਦੋਂ ਮਰ ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਵਿਖਾਣੇ। ਕਹਿੰਦੇ ਆਪਣੀ ਹਉਮੈ ਨੂੰ ਮਾਰ ਕੇ ਭਾਵ ਵਿਕਾਰਾਂ ਤੋਂ ਖਲਾਸੀ ਤਾਂ ਹੀ ਹੋ ਸਕਦੀ ਹੈ। ਜਦੋਂ ਹਉਮੈ ਦੀ ਵੀ ਗੱਲ ਆਉਂਦੀ ਹੈ ਨਾ, ਮੈਨੂੰ ਚੇਤਾ ਆ ਗਿਆ ਵੀ ਭਾਈ ਸਾਹਿਬ ਨੇ ਸ਼ਬਦ ਜਦੋਂ ਪੜ੍ਹਿਆ ਨਾ ਦੂਜਾ, ਬਈ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਜਦੋਂ ਏਕਤਾ ਦੇ ਨਾਮ ਦੇ ਉੱਤੇ ਆਪਾਂ ਉਦਾਹਰਣ ਦਿੰਦੇ ਹਾਂ ਨਾ ਇਸ ਸ਼ਬਦ ਦੀ, ਵੀ ਦੇਖੋ ਜੀ ਮਹਾਰਾਜ ਨੇ ਵੀ ਲਿਖਿਆ ਬਾਣੀ ਦੇ ਵਿੱਚ ਵੀ ਸਾਰੇ ਇਕੱਠੇ ਹੋ ਕੇ ਬੈਠੋ। ਪਰ ਇਹਦੇ ਵਿੱਚੋਂ ਨੁਕਤਾ ਜਿਹੜਾ ਲੈਣ ਵਾਲਾ ਸੀ ਉਹ ਤੇ ਅਸੀਂ ਵਿਚਾਰਿਆ ਨਹੀਂ। ਉਹ ਨੁਕਤਾ ਕੀ ਸੀ? ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ, ਕਰਨਾ ਕੀ ਸੀ? ਵੀ ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਿਛਾਏ। ਨੁਕਤਾ ਇਹ ਸੀ, ਸਫਾ ਵਿਛਾ ਕੇ ਬੈਠਣ ਦਾ ਭਾਵ ਕੀ ਸੀ? ਸਫਾ ਵਿਛਾ ਕੇ ਬੈਠਣ ਦਾ ਭਾਵ ਸੀ ਜਿਹੜੀ ਜਿਹੜੀ ਟੋਕਰੀ ਹੰਕਾਰ ਦੀ ਆਪਣੇ ਆਪਣੇ ਵਿਚਾਰਧਾਰਾ ਦੀ ਚੁੱਕੀ ਹੋਈ ਹੈ ਨਾ, ਉਸ ਟੋਕਰੀ ਨੂੰ ਲਾਹ ਕੇ ਗੁਰੂ ਕੋਲ ਬੈਠੀ, ਫਿਰ ਗੱਲ ਸਮਝ ਪੈਣੀ ਹੈ। ਜਦੋਂ ਏਕਤਾ ਦੀ ਆਪਾਂ ਗੱਲ ਕਰਦੇ ਹਾਂ ਨਾ, ਵੀ ਇਸ ਢੰਗ ਦੇ ਨਾਲ ਏਕਤਾ ਹੋ ਜਾਏਗੀ, ਗੁਰਬਾਣੀ ਦਾ ਫਰਮਾਨ ਲਾ ਦਿੱਤਾ, ਉੱਥੇ ਗੁਰੂ ਪਾਤਸ਼ਾਹ ਇਹ ਕਹਿੰਦੇ ਨੇ ਉਹ ਜਿਹੜੀ ਜਿਹੜੇ ਸੰਸਥਾ ਦੀ ਟੋਕਰੀ ਚੁੱਕੀ ਫਿਰਦਾ ਉਹ ਟੋਕਰੀ ਉੱਥੇ ਰੱਖ ਕੇ ਆਈ। ਇੱਥੇ ਇੱਕ ਲੈਵਲ ਦੀ ਗੱਲ ਹੈ ਵੀ ਬਰਾਬਰ ਤਾਂ ਬੈਠ ਸਕਦਾ ਤੂੰ ਸਫਾ ਵਿਛਾ ਕੇ, ਚਾਦਰ ਵਿਛਾ ਕੇ ਕੋਈ ਬਰਾਬਰ ਨਹੀਂ ਬੈਠ ਸਕਦਾ, ਜਾਂ ਕੁਰਸੀਆਂ ਲਾ ਦਿੱਤੀਆਂ ਬਰਾਬਰ ਵੀ ਬਰਾਬਰ ਹੋ ਗਿਆ ਨਾ, ਜਿਹੜੇ ਅੰਦਰ ਤੂੰ ਵਿਚਾਰ ਲੈ ਕੇ ਆਇਆ ਨਾ ਉਹ ਪਾਸੇ ਰੱਖ ਕੇ ਆਈ, ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਜੋ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਖਰਾ ਉਤਰਦਾ ਉਹਨੂੰ ਲਾਗੂ ਕਰਨ ਵਾਲੇ ਪਾਸੇ ਤੁਰੀ, ਫਿਰ ਹੋਏਗਾ ਸਫਾ ਵਿਛਾਏ। ਪਰ ਜਦੋਂ ਇਕੱਠੇ ਹੁੰਦੇ ਆ ਉਹ ਕਹਿੰਦਾ ਵੀ ਇੰਨੀ ਕੁ ਗੱਲ ਮੇਰੀ ਰੱਖ ਲਓ, ਕਹਿੰਦਾ ਠੀਕ ਹੈ ਵੀ ਥੋੜੀ ਜਿਹੀ ਗੱਲ ਸਾਡੀ ਵੀ ਰੱਖਣੀ ਪਏਗੀ, ਕਹਿੰਦਾ ਕੋਈ ਨੀ ਤੁਹਾਡੀ ਵੀ ਰੱਖਦੇ ਹਾਂ। ਏਦਾਂ ਕਰਕੇ ਥੋੜੀ ਥੋੜੀ ਰੱਖਦਿਆਂ ਜਦੋਂ ਗੁਰੂ ਦੀ ਗੱਲ ਰੱਖਣ ਦੀ ਵਾਰੀ ਆਉਂਦੀ ਹੈ ਉਦੋਂ ਜਗ੍ਹਾ ਹੀ ਖਤਮ ਹੋ ਜਾਂਦੀ ਹੈ, ਕਿ ਉਹ ਸਾਰਿਆਂ ਨੇ ਆਪਣੀ ਆਪਣੀ ਟੋਕਰੀਆਂ ਰੱਖ ਦਿੱਤੀਆਂ। ਉਹ ਕਿਹਾ ਵੀ ਮੇਰੇ ਟਕਸਾਲ ਦੀ ਰੱਖ ਲਓ, ਕਹਿੰਦਾ ਵੀ ਸਾਡੀ ਮਿਸ਼ਨਰੀਆਂ ਦੀ ਰੱਖ ਲਓ, ਉਹ ਦੂਜਾ ਕਹਿੰਦਾ ਵੀ ਸੰਪਰਦਾ ਦੀ ਰੱਖ ਲਓ, ਉਹ ਕਹਿੰਦਾ ਵੀ ਮੇਰੀ ਨਾਨਕਸਰ ਦੀ ਵੀ ਹੈ। ਸਾਰੀਆਂ ਵਿਚਾਰਧਾਰਾਵਾਂ ਜਦੋਂ ਰੱਖ ਦਿੱਤੀਆਂ ਗੁਰੂ ਦੀ ਤੇ ਖਤਮ ਹੋ ਗਈ। ਹੁਣ ਗੁਰੂ ਪਾਤਸ਼ਾਹ ਉੱਥੇ ਇਹ ਸਿਧਾਂਤ ਦੇ ਰਹੇ ਨੇ ਸਫਾ ਵਿਛਾਉਣ ਦਾ ਵੀ ਆਪਣੇ ਜਿਹੜੇ ਵਿਚਾਰ ਨੇ ਉਹਨੂੰ ਘਰ ਰੱਖ ਕੇ ਆਈ, ਗੁਰੂ ਕੋਲੋਂ ਸਿੱਖੀ ਵੀ ਗੁਰੂ ਕੀ ਕਹਿੰਦਾ, ਫਿਰ ਦੁਬਧਾ ਦੂਰ ਹੋ ਸਕਦੀ ਹੈ, ਨਹੀਂ ਇਸ ਤਰੀਕੇ ਨਾਲ ਨਹੀਂ ਹੋ ਸਕਦੀ। ਉਹਦੇ ਰਿਜ਼ਲਟ ਤੁਸੀਂ ਦੇਖੇ ਹੀ ਨੇ ਜੋ ਪਿਛਲੇ ਸਮੇਂ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ। ਤੇ ਗੁਰਬਾਣੀ ਵਿੱਚ ਜਦੋਂ ਗੁਰੂ ਪਾਤਸ਼ਾਹ ਇਹ ਗੱਲ ਸਾਨੂੰ ਸਮਝਾ ਰਹੇ ਨੇ ਵੀ ਇਸ ਢੰਗ ਦੇ ਨਾਲ ਜਿਹੜਾ ਬੰਦਾ ਆਪਣੀ ਹਉਮੈ ਹੰਕਾਰ ਨੂੰ ਪਾਸੇ ਕਰਕੇ ਗੁਰੂ ਦੀ ਵਿਚਾਰਧਾਰਾ ਲੈਂਦਾ, ਫਿਰ ਇਹ ਦੁਬਧਾ ਦੂਰ ਕਰਕੇ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕਰਦਾ ਤੇ ਆਪਣਾ ਜੀਵਨ ਸਵਰਨ ਦੇ ਵਾਲੇ ਪਾਸੇ ਤੁਰਦਾ ਹੈ। ਤੇ ਜਦੋਂ ਜਿਹੜਾ ਸ਼ਬਦ ਗੁਰੂ ਪਾਤਸ਼ਾਹ ਦਾ ਅਸੀਂ ਸਾਂਝਾ ਕੀਤਾ ਵੀ ਇਹ ਜਗ ਤੇਰਾ ਤੂੰ ਗੁਸਾਈ, ਹੇ ਪ੍ਰਭੂ ਇਹ ਜਗਤ ਤੇਰਾ ਬਣਾਇਆ ਹੋਇਆ ਤੇ ਤੂੰ ਇਸ ਜਗਤ ਦਾ ਮਾਲਕ ਹੈ, ਸਾਰਾ ਸੰਸਾਰ ਤੇਰੀ ਪ੍ਰਜਾ ਹੈ, ਤੂੰ ਉਹਦਾ ਮਾਲਕ ਹੈ। ਕਹਿਣ ਲੱਗੇ ਏਕ ਘੜੀ ਮੈਂ ਥਾਪ ਉਥਾਪੇ, ਜਰ ਵੰਡ ਦੇਵੈ ਭਾਈ। ਰਹਾਉ ਵਾਲੇ ਬੰਦ ਵਿੱਚ ਗੁਰੂ ਪਾਤਸ਼ਾਹ ਸਮਝਾ ਰਹੇ ਨੇ ਉਹ ਮਾਲਕ ਇੱਕ ਪਲ ਦੇ ਵਿੱਚ ਬਣਾ ਤੇ ਢਾ ਦਿੰਦਾ, ਉਹਦੀ ਏਡੀ ਸਮਰੱਥ ਹੈ, ਏਡੀ ਤਾਕਤ ਹੈ, ਇਹ ਨਿਯਮ ਹੈ ਉਹਦਾ। ਖਿਨਮੈ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰ। ਉਹ ਇੱਕ ਖਿਨ ਮਾਤਰ ਦੇ ਵਿੱਚ ਬਣਾ ਵੀ ਦਿੰਦਾ ਤੇ ਖਿਨ ਮਾਤਰ ਦੇ ਵਿੱਚ ਉਹ ਢਾ ਵੀ ਦਿੰਦਾ। ਤੇ ਮਹਾਰਾਜ ਕਹਿਣ ਲੱਗੇ ਹੇ ਮੇਰੇ ਮਾਲਕ ਜੀ, ਏਕ ਘੜੀ ਮੈਂ ਥਾਪ ਉਥਾਪੇ, ਜਰ ਵੰਡ ਦੇਵੇ ਭਾਈ। ਜਿਹਦੀ ਜਿਹੜੀ ਮਾਇਆ ਤੇ ਤੂੰ ਜੱਫਾ ਮਾਰ ਕੇ ਬੈਠਾ ਸੀ ਨਾ, ਫਿਰ ਲੋਕੀ ਚੁੱਕ ਚੁੱਕ ਕੇ ਲਿਜਾਂਦੇ ਨੇ ਉਸ ਨੂੰ, ਏਦਾਂ ਵੰਡ ਕਰ ਦਿੰਦਾ। ਨਿਯਮ ਇਹ ਵੀ ਜਦੋਂ ਕੋਈ ਇਸ ਢੰਗ ਦੇ ਨਾਲ ਕਿੱਥੋਂ ਕੁਛ ਢਹਿੰਦਾ ਹੈ ਨਾ, ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਮੈਨੂੰ ਯਾਦ ਹੈ ਵੀ ਰਾਜਪੁਰੇ ਦੇ ਨੇੜੇ ਸ਼ੰਭੂ ਸਟੇਸ਼ਨ ਪੈਂਦਾ, ਉੱਥੇ ਇੱਕ ਜਦੋਂ ਵੀ ਕਿਤੇ ਉੱਥੇ ਕਿਤੇ ਕਿਸੇ ਰੇਲ ਗੱਡੀ ਦਾ ਐਕਸੀਡੈਂਟ ਹੋਇਆ ਨਾ, ਜਾਂ ਕੋਈ ਏਦਾਂ ਦੀ ਗੱਲ ਹੋਈ, ਬਸ ਜੋ ਜੋ ਕਿਸੇ ਨੂੰ ਲੱਭਦਾ ਨਾ, ਫਿਰ ਉਹ ਬੰਦਿਆਂ ਨੂੰ ਨਹੀਂ ਚੁੱਕਦੇ, ਉਹ ਫਿਰ ਜੋ ਬੰਦਿਆਂ ਦੇ ਕੋਲ ਹੈ ਨਾ ਉਹਨੂੰ ਚੁੱਕ ਕੇ ਲਿਜਾਂਦੇ। ਸੋਚ ਬਿਰਤੀ ਏਦਾਂ ਦੀ ਬਣ ਜਾਂਦੀ, ਕਿਉਂਕਿ ਨਿਯਮ ਏਦਾਂ ਦਾ ਘੜਿਆ ਗਿਆ ਜ਼ਿੰਦਗੀ ਦੇ ਵਿੱਚ ਵੀ ਬੰਦਿਆਂ ਨੂੰ ਨਹੀਂ ਚੁੱਕਣਾ, ਜੋ ਬੰਦਿਆਂ ਕੋਲ ਹੈ ਉਹ ਚੁੱਕ ਲਓ, ਬੰਦਿਆਂ ਨੂੰ ਨਹੀਂ ਬਚਾਉਣ ਵਾਲੇ ਪਾਸੇ ਜਾਂਦੇ, ਕਿਉਂਕਿ ਸੋਚ ਏਦਾਂ ਘੜੀ ਗਈ ਸਾਡੀ ਸਮਾਜ ਨੂੰ ਦੇਖ ਦੇਖ ਕੇ, ਸਮਾਜ ਵਿੱਚ ਵਿਚਰ ਵਿਚਰ ਕੇ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਜਦੋਂ ਉਹ ਢਾਉਂਦਾ ਤੇ ਬਣਾਉਂਦਾ ਹੈ ਨਾ, ਜੋ ਕੁਛ ਬੰਦੇ ਕੋਲ ਹੁੰਦਾ ਫਿਰ ਉਹ ਏਦਾਂ ਵੰਡਿਆ ਜਾਂਦਾ, ਉਹਦਾ ਰਹਿੰਦਾ ਹੀ ਨਹੀਂ, ਕਿਉਂਕਿ ਉਹਦਾ ਅਖਤਿਆਰ ਖਤਮ ਹੋ ਗਿਆ। ਵੰਡਣ ਤੋਂ ਭਾਵ ਕੀ ਹੈ, ਕੋਈ ਬਾਟੇ ਭਰ ਭਰ ਥੋੜ੍ਹੀ ਦਿੰਦਾ, ਵੰਡਣ ਤੋਂ ਭਾਵ ਹੈ ਉਹਦਾ ਅਧਿਕਾਰ ਖੇਤਰ ਖਤਮ ਹੋ ਗਿਆ, ਹੁਣ ਕੋਈ ਵੀ ਵਰਤੇ। ਬਸ ਗੱਲ ਇੰਨੀ ਕਿ ਵੀ ਕੋਈ ਵੀ ਉਹਦਾ ਮਾਲਕ ਬਣ ਸਕਦਾ, ਜਿਹੜਾ ਮਾਲਕ ਸੀ ਉਹ ਚਲਾ ਗਿਆ। ਤੇ ਗੁਰੂ ਪਾਤਸ਼ਾਹ ਫਿਰ ਸਵਾਲ ਕਰਦੇ ਨੇ, ਉਹ ਕਹਿੰਦੇ ਨੇ ਵੀ ਦੱਸੋ ਫਿਰ ਹੁਣ ਉਹ ਸੈਦਪੁਰ ਦੇ ਲੋਕੋ, ਕਹਾਂ ਸੋ ਖੇਲ ਤਬੇਲਾ ਘੋੜੇ, ਕਹਾਂ ਭੇਰੀ ਸ਼ਹਿਨਾਈ। ਕਹਿੰਦੇ ਦੱਸੋ ਉਹ ਕਿੱਥੇ ਆ ਰੌਣਕਾਂ ਤੁਹਾਡੇ ਸ਼ਹਿਰ ਦੀਆਂ, ਉਹ ਕਿੱਥੇ ਨੇ ਫੌਜੀ ਤੇ ਉਹਨਾਂ ਦੇ ਖੇਡ ਤਮਾਸ਼ੇ, ਤੇ ਕਹਿੰਦੇ ਕਿੱਥੇ ਹਨ ਉਹਨਾਂ ਦੇ ਘੋੜੇ, ਤੇ ਕਿੱਥੇ ਨੇ ਤਬੇਲੇ, ਤੇ ਕਿੱਥੇ ਨੇ ਨਗਾਰੇ ਜਿਹਨਾਂ ਨੂੰ ਵਜਾ ਕੇ ਉਹ ਹਉਮੈ ਪ੍ਰਗਟ ਕਰਦੇ ਸੀ ਆਪਣੇ। ਕਹਿੰਦੇ ਮੈਨੂੰ ਦਿਖਾਓ ਤੇ ਸਹੀ। ਕਹਾਂ ਸੋ ਖੇਲ ਤਬੇਲਾ ਘੋੜੇ, ਕਹਾਂ ਭੇਰੀ ਸ਼ਹਿਨਾਈ, ਕਹਾਂ ਸੋ ਤੇਗ ਬੰਦ ਗਾ ਡੇਰੜ, ਕਹਾਂ ਸੋ ਲਾਲ ਕਵਾਈ। ਕਹਿੰਦੇ ਕਿੱਥੇ ਹਨ ਪਸ਼ਮੀਨੇ ਦੇ ਗਾਤਰੇ, ਤੇ ਕਿੱਥੇ ਹਨ ਉਹ ਫੌਜੀਆਂ ਦੀਆਂ ਲਾਲ ਵਰਦੀਆਂ। ਹੁਣ ਇਹ ਜੇ ਆਪਾਂ ਕਹੀਏ ਵੀ ਇਹਨਾਂ ਤੁਕਾਂ ਦੇ ਵਿੱਚ ਗੁਰੂ ਪਾਤਸ਼ਾਹ ਗੁਰਮਤਿ ਦੱਸ ਰਹੇ ਨੇ, ਗੁਰਮਤਿ ਥੋੜੀ ਹੈ, ਗੱਲ ਸਮਝਾ ਰਹੇ ਨੇ ਵੀ ਇੱਦਾਂ ਕਰਕੇ ਉਹ ਲੋਕੀ ਜੀਵਨ ਬਤੀਤ ਕਰ ਰਹੇ ਸੀ। ਜਦੋਂ ਮਹਾਰਾਜ ਕਹਿੰਦੇ ਨਾ, ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨਿਅਨ, ਗੱਲ ਵਿੱਚ ਆਵੇ ਧੂੜ। ਕਹਿੰਦੇ ਵੀ ਇੱਦਾਂ ਉਹਨਾਂ ਦੇ ਜਿਹੜੇ ਵਾਲ ਕੱਟੇ ਗਏ, ਕੇਸ ਕੱਟੇ ਗਏ, ਉਹਨਾਂ ਨੂੰ ਮਿੱਟੀ ਵਿੱਚ ਰੁਲਾਇਆ ਗਿਆ। ਤੇ ਇੱਥੇ ਗੁਰੂ ਪਾਤਸ਼ਾਹ ਕੁਐਸਚਨ ਕਰ ਰਹੇ ਨੇ ਉਹਨਾਂ ਲੋਕਾਂ ਨੂੰ, ਕਹਿੰਦੇ ਮੈਨੂੰ ਦਿਖਾਓ, ਤੁਸੀਂ ਮਾਣ ਕਰਦੇ ਸੀ ਬੜਾ ਵੀ ਸਾਡੇ ਕੋਲ ਫੌਜਾਂ ਬੜੀਆਂ ਨੇ, ਸਾਡੇ ਕੋਲ ਫੌਜੀ ਬਹੁਤ ਨੇ, ਸਾਡੇ ਕੋਲ ਤਬੇਲੇ ਬਹੁਤ ਨੇ, ਘੋੜੇ ਬਹੁਤ ਨੇ, ਸਾਡੇ ਕੋਲ ਮਹਿਲ ਬੜੇ ਵੱਡੇ ਵੱਡੇ ਨੇ। ਕਹਿੰਦੇ ਮੈਨੂੰ ਦਿਖਾਓ ਹੁਣ ਕਿੱਥੇ ਨੇ, ਫਿਰ ਜਿਸ ਹਉਮੈ 'ਚ ਤੁਸੀਂ ਜਿਉਂਦੇ ਸੀ ਉਹ ਹਉਮੈ ਕਿੱਥੇ ਗਈ ਅੱਜ। ਇਹ ਨੁਕਤਾ ਦੱਸ ਰਹੇ ਨੇ, ਕਹਿੰਦੇ ਕਹਾਂ ਸੋ ਤੇਗ ਬੰਦ ਗਾ ਡੇਰੜ, ਕਹਾਂ ਸੋ ਲਾਲ ਕਵਾਈ, ਕਹਾਂ ਸੋ ਆਰ ਸੀਆ ਮੋਹ ਬੰਕੈ, ਇੱਥੇ ਦਿਸੈ ਨਾਹੀਂ। ਕਹਿੰਦੇ ਕਿੱਥੇ ਨੇ ਉਹ ਸ਼ੀਸ਼ੇ, ਤੇ ਕਿੱਥੇ ਨੇ ਉਹ ਸ਼ੀਸ਼ਿਆਂ ਵਿੱਚ ਮੂੰਹ ਦੇਖਣ ਵਾਲੇ, ਕਿੱਥੇ ਚਲੇ ਗਏ ਸਾਰੇ। ਬੰਦਾ ਇਹ ਜੋ ਸਾਰਾ ਬਿਆਨ ਕਰ ਰਹੇ ਨੇ ਨਾ ਗੁਰੂ ਪਾਤਸ਼ਾਹ, ਇਹ ਮਾਇਆ ਦੀ ਇਸ਼ਰਤ ਦੇ ਵਿੱਚ ਮਸਤ ਹੋਏ ਲੋਕਾਂ ਦੀ ਅਵਸਥਾ ਬਿਆਨ ਕਰ ਰਹੇ ਨੇ, ਦੱਸ ਰਹੇ ਨੇ ਵੀ ਕਿਸ ਪੱਧਰ ਤੇ ਲੋਕ ਜਿਉਂਦੇ ਸੀ ਜਦੋਂ ਮਾਇਆ ਦੇ ਅੰਨਿਆਂ। ਕਹਿੰਦੇ ਵੀ ਤੂੰ ਇਸ ਢੰਗ ਦੇ ਨਾਲ ਜੀਵਨ ਬਤੀਤ ਕਰੇਗਾ ਤੇ ਫਿਰ ਤੇਰਾ ਜੀਵਨ ਸੌਖਾ ਕਿੱਦਾਂ ਹੋਏਗਾ। ਕਹਿੰਦੇ ਉਹ ਕਿੱਥੇ ਨੇ ਆਰਸੀਆਂ, ਉਹ ਕਿੱਥੇ ਨੇ ਸ਼ੀਸ਼ੇ। ਕਿ ਜਦੋਂ ਆਪਾਂ ਇਸ ਗੱਲ ਨੂੰ ਦਿੱਲੀ ਜਾਂ ਜਦੋਂ ਵੀ ਇੱਦਾਂ ਕਿ ਕੋਈ ਘਟਨਾ ਸਮਾਜ ਵਿੱਚ ਅਗਾਂਹ ਨੂੰ ਵੀ ਕਦੇ ਵਰਤੇਗੀ, ਤੇ ਜਦੋਂ ਕੋਈ ਬੰਦਾ ਇਹਨਾਂ ਗੱਲਾਂ ਦਾ ਹੰਕਾਰ ਕਰਦਾ, ਹਉਮੈ ਕਰਦਾ, ਉਹਨੂੰ ਇਹ ਸ਼ਬਦ ਪੜ੍ਹ ਲੈਣੇ ਚਾਹੀਦੇ ਨੇ ਵੀ ਇਕੱਲੇ ਤੇਰੇ ਕੁੱਲੀ ਦੀ ਗੱਲ ਨਹੀਂ, ਇੱਥੇ ਤੇ ਵੱਡੇ ਵੱਡੇ ਮਹਿਲਾਂ ਵਾਲੇ ਸਦਾ ਨਹੀਂ ਰਹੇ। ਪਾਤਸ਼ਾਹ ਇਹ ਸਿਧਾਂਤ ਦੱਸ ਰਹੇ ਨੇ ਵੀ ਜੇ ਗੱਲ ਬਾਬਰ ਦੀ ਨਹੀਂ, ਬਾਬਰ ਵਰਗਾ ਹੋਰ ਵੀ ਕੋਈ ਹੋਏਗਾ ਨਾ, ਅਫਗਾਨਾਂ ਵਰਗਾ ਹੋਰ ਵੀ ਕੋਈ ਹੋਏਗਾ, ਉਹਨਾਂ ਦੀ ਹਸਤੀ ਬਹੁਤਾ ਚਿਰ ਕਾਇਮ ਨਹੀਂ ਰਹਿ ਸਕਦੀ। ਇੱਕ ਅਕਾਲ ਪੁਰਖ ਦਾ ਰਾਜ ਹੀ ਹੈ ਜਿਹੜਾ ਸਦਾ ਵਾਸਤੇ ਕਾਇਮ ਹੈ, ਬੰਦੇ ਦਾ ਰਾਜ ਤੇ ਸਮਾਂ ਪਾ ਕੇ ਸਮਾਪਤ ਹੋ ਜਾਂਦਾ ਹੈ। ਜਦੋਂ ਆਪਾਂ ਇਹ ਵੀ ਗੱਲ ਕਰਦੇ ਹਾਂ ਨਾ ਵੀ ਅਸੀਂ ਆਪਣਾ ਰਾਜ ਸਥਾਪਿਤ ਕਰਨਾ ਹੈ, ਰਾਜ ਤੇ ਅਕਾਲ ਪੁਰਖ ਦੇ ਨਿਯਮਾਂ ਦਾ ਸਥਾਪਿਤ ਹੋਇਆ ਹੋਇਆ ਹੈ, ਅਸੀਂ ਉਸ ਰਾਜ ਦੇ ਵਿੱਚ ਜਿਉਣ ਦਾ ਢੰਗ ਸਿੱਖਣਾ ਹੈ, ਫਰਕ ਇੰਨਾ ਕਿ ਬਸ। ਇੱਕ ਪਾਸੇ ਅਸੀਂ ਦੇਖੋ ਗੁਰਬਾਣੀ ਦੇ ਜਦੋਂ ਅਸੀਂ ਇਸ ਸਿਧਾਂਤ ਨੂੰ ਲਾ ਕੇ ਚੱਲਾਂਗੇ ਨਾ ਵੀ ਗੁਰੂ ਪਾਤਸ਼ਾਹ ਕਹਿ ਰਹੇ ਨੇ ਵੀ ਵੱਡੇ ਤੋਂ ਵੱਡੇ ਬੰਦੇ ਦਾ ਰਾਜ ਵੀ ਸਦਾ ਵਾਸਤੇ ਕਾਇਮ ਨਹੀਂ ਰਿਹਾ, ਫਿਰ ਸਾਡਾ ਕਿੱਦਾਂ ਰਹਿ ਜਾਏਗਾ? ਜਿਹੜੇ ਨੂੰ ਆਗੂਆਂ ਨੂੰ ਅਸੀਂ ਅੱਜ ਮੰਨਦੇ ਹਾਂ ਵੀ ਇਹ ਸਾਨੂੰ ਖਿੱਤਾ ਲੈ ਕੇ ਦੇਣਗੇ, ਸਾਨੂੰ ਖਾਲਿਸਤਾਨ ਬਣਾ ਕੇ ਦੇਣਗੇ, ਫਿਰ ਉਹ ਬੰਦੇ ਕਿੱਥੇ ਜਾਣਗੇ? ਗੁਰੂ ਪਾਤਸ਼ਾਹ ਕਹਿੰਦੇ ਵੀ ਕੋਈ ਵੀ ਹੋਇਆ, ਰਾਜ ਇੱਕ ਅਕਾਲ ਪੁਰਖ ਦਾ ਹੀ ਸਦਾ ਕਾਇਮ ਰਿਹਾ, ਕਿਸੇ ਬੰਦੇ ਦਾ ਰਾਜ ਸਦਾ ਕਾਇਮ ਨਹੀਂ ਰਹਿੰਦਾ। ਕਹਾਂ ਸੋ ਆਰ ਸੀਆਂ ਮੋਹ ਬੰਕੈ, ਇੱਥੇ ਦਿਸੈ ਨਾਹੀਂ। ਕਹਿੰਦੇ ਉਹ ਤੇ ਹੁਣ ਸੈਦਪੁਰ ਚ ਦਿਸਦੇ ਹੀ ਨਹੀਂ ਜਿਹੜੇ ਇਸ ਢੰਗ ਦੇ ਨਾਲ ਚੋਜ ਕਰਦੇ ਸੀ। ਫਿਰ ਮਹਾਰਾਜ ਕਹਿਣ ਲੱਗੇ ਕਹਾਂ ਸੋ ਘਰ ਦਰ ਮੰਡਪ ਮਹਿਲਾਂ, ਕਹਾਂ ਸੋ ਬੰਕ ਸਰਾਈ। ਕਹਿੰਦੇ ਕਿੱਥੇ ਨੇ ਉਹ ਸੋਹਣੇ ਘਰ, ਕਿੱਥੇ ਨੇ ਉਹ ਸਰਾਵਾਂ ਜਿਨ੍ਹਾਂ ਦਾ ਤੁਸੀਂ ਮਾਣ ਕਰਦੇ ਸੀ। ਕਹਾਂ ਸੋ ਸੇਜ ਸੁਖਾਲੀ ਕਾਮਣ, ਜਿਸ ਵੇਖ ਨੀਂਦ ਨਾ ਪਾਈ। ਕਹਿੰਦੇ ਕਿੱਥੇ ਆ ਉਹ ਤੇਰੀ ਇਸਤਰੀ, ਜਿਹਨੂੰ ਦੇਖ ਕੇ ਉਹਦੀ ਸੇਜ ਸਵਰੀ ਦੇਖ ਕੇ ਤੇਰੀ ਨੀਂਦ ਉੱਡ ਜਾਂਦੀ ਸੀ, ਤੂੰ ਐਸੋ ਇਸ਼ਰਤ ਦੇ ਵਿੱਚ ਜੀਵਨ ਬਤੀਤ ਕਰਦਾ ਸੀ। ਕਹਿੰਦੇ ਉਹ ਕਿੱਥੇ ਆ ਹੁਣ, ਮੈਨੂੰ ਤੇ ਨਜ਼ਰ ਨਹੀਂ ਪੈ ਰਹੀ। ਕਹਾਂ ਸੁਪਾਨ ਤੰਬੋਲੀ ਹਰਮਾ, ਹੋਈਆਂ ਛਾਈ ਮਾਈ। ਕਹਿੰਦੇ ਕਿੱਥੇ ਨੇ ਉਹ ਸੇਵਾਦਾਰ ਜਿਹੜੇ ਪਾਨ ਦੀ ਸੇਵਾ ਕਰਨ ਵਾਲੇ ਸੀ, ਤੇਰੇ ਸੇਵਾਦਾਰ ਉਹ ਕਿੱਧਰ ਗਏ? ਸਭ ਉੱਡ ਪੁੱਡ ਗਏ, ਉਹਨਾਂ ਦੀ ਕੋਈ ਜਿਹੜੀ ਪਾਇਆ ਨਹੀਂ ਲੱਭਦੀ। ਕਹਿੰਦੇ ਹੋਇਆ ਕਿਉਂ? ਇਸ ਜ਼ਰ ਕਾਰਨ ਘਣੀ ਵਿਗੁੱਤੀ, ਇਸ ਜ਼ਰ ਘਣੀ ਖੁਆਈ। ਕਹਿੰਦੇ ਇਸ ਧਨ ਦੀ ਖਾਤਰ ਬਹੁਤ ਲੁਕਾਈ ਖੁਆਰ ਹੁੰਦੀ ਹੈ, ਤੇ ਇਸ ਧਨ ਨੇ ਬਹੁਤ ਦੁਨੀਆਂ ਨੂੰ ਖੁਆਰ ਕੀਤਾ ਹੈ। ਘਰਾਂ ਦੇ ਵਿੱਚ ਵੀ ਤੁਸੀਂ ਦੇਖ ਲਓ, ਪੈਸੇ ਦੀ ਜੇ ਕਿਤੇ ਘਰ ਦੇ ਵਿੱਚ ਲੜਾਈ ਹੋ ਜਾਏ ਨਾ, ਟੱਬਰਾਂ ਦੇ ਟੱਬਰ ਖੇਰੂੰ ਖੇਰੂੰ ਹੋ ਜਾਂਦੇ ਨੇ। ਉਹ ਕਹਿੰਦਾ ਅੱਛਾ ਮੈਨੂੰ ਇੰਨਾ ਕੁ ਦਿੱਤਾ, ਮੈਂ ਤੇ ਇੰਨੇ ਦਾ ਹੱਕਦਾਰ ਸੀ, ਉਹ ਖੇਰੂੰ ਖੇਰੂੰ ਹੋ ਜਾਂਦੇ ਨੇ। ਇਹ ਗੱਲ ਸਮਝਾ ਰਹੇ ਨੇ ਵੀ ਜਦੋਂ ਬੰਦਾ ਅੰਨਾ ਹੁੰਦਾ ਹੈ ਨਾ ਮਾਇਆ ਦੀ ਦੌੜ ਦੇ ਵਿੱਚ, ਤੇ ਫਿਰ ਉਹਦਾ ਰਿਜ਼ਲਟ ਦੱਸ ਰਹੇ ਨੇ ਵੀ ਇਹ ਰਿਜ਼ਲਟ ਨਿਕਲਦਾ, ਕਹਿੰਦੇ ਇਸ ਜਰ ਕਾਰਨ ਘਣੀ ਵਿਗੂਤੀ, ਇਸ ਜਰ ਘਣੀ ਖੁਆਈ, ਪਾਪਾਂ ਵਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਤਜਰਬਾ ਕਰਕੇ ਦੇਖ ਲਿਓ ਜ਼ਿੰਦਗੀ ਦੇ ਵਿੱਚ, ਜੇ ਦਸਾਂ ਨਹੁੰ ਦੀ ਕਿਰਤ ਕਮਾਈ ਤੇ ਗੁਜ਼ਾਰਾ ਕਰੋਗੇ ਨਾ, ਅੰਬਾਰ ਨਹੀਂ ਕਦੇ ਲੱਗਣਗੇ, ਪਰਿਵਾਰ ਜ਼ਰੂਰ ਚੱਲੇਗਾ। ਅੰਬਾਰ ਕਦੋਂ ਲੱਗਦੇ ਨੇ? ਜਦੋਂ ਬੰਦਾ ਕਿਸੇ ਦਾ ਅਸੰਖ ਗੱਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਏ। ਤੁਸੀਂ ਦੇਖ ਲਓ ਇੱਥੇ, ਜੇ ਤੁਸੀਂ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਦੇ ਹੋ ਨਾ, ਤੇ ਮਸਾਂ ਖਰਚੇ ਹੀ ਪੂਰੇ ਕਰਦੇ ਹੋ ਆਪਣੇ। ਜਿੱਦਾਂ ਬੰਦਾ ਕਹਿੰਦਾ ਨਾ ਵੀ ਮੈਂ ਵੱਡਾ ਇਸ ਤਰੀਕੇ ਦੇ ਨਾਲ ਮਹਿਲ ਖੜਾ ਕਰ ਲਾਂਗਾ, ਜਿਨ੍ਹਾਂ ਨੇ ਖੜੇ ਕੀਤੇ ਨੇ ਉਹਨਾਂ ਦਾ ਪਿਛੋਕੜ ਤੁਸੀਂ ਜਾਣਦੇ ਹੋ ਮੇਰੇ ਨਾਲੋਂ ਵਧੀਆ। ਮੈਂ ਬੜੇ ਸਾਰੇ ਬੰਦਿਆਂ ਨੂੰ ਮੈਲਬਨ ਦੇ ਵਿੱਚ ਜਾਣਦਾ, ਪਰ ਮੈਂ ਇੱਥੇ ਨਹੀਂ ਜਾਣਦਾ ਵੀ ਜਿਨ੍ਹਾਂ ਨੇ ਅੰਬਾਰ ਲਾਏ ਨੇ ਉਹਨਾਂ ਦਾ ਪਿਛੋਕੜ ਤੁਸੀਂ ਫੋਲ ਕੇ ਦੇਖ ਲਿਓ, ਬਸ ਇਹੀ ਆਏਗਾ ਵੀ ਪਾਪਾਂ ਵਾਝੋਂ ਹੋਵੇ ਨਾਹੀਂ, ਮੋਇਆ ਸਾ। ਮਹਾਰਾਜ ਕਹਿੰਦੇ ਹੋਏ ਇਕੱਲੇ ਪੈਸੇ ਦੀ ਗੱਲ ਥੋੜੀ ਹੈ, ਪੈਸਾ ਤੇ ਉਹਨਾਂ ਲੋਕਾਂ ਕੋਲ ਬਥੇਰਾ ਜਿਨ੍ਹਾਂ ਦੀ ਔਕਾਤ ਜਿਨ੍ਹਾਂ ਦੀ ਇੱਜ਼ਤ ਸੰਸਾਰ ਦੇ ਵਿੱਚ ਨਹੀਂ। ਮਸਲਾ ਪੈਸੇ ਦਾ ਨਹੀਂ, ਮਸਲਾ ਤੇ ਤੇਰੀ ਅਣਖ ਤੇ ਗੈਰਤ ਦਾ, ਵੀ ਤੂੰ ਜਿਉਂਦਾ ਹੈ ਕਿ ਮਰਿਆਂ ਦੇ ਵਿੱਚ ਸ਼ਾਮਲ ਹੈ। ਕਹਿੰਦੇ ਇਹ ਗੱਲ ਸਮਝ ਵੀ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ। ਜੇ ਤੂੰ ਸੋਚੇ ਅੰਬਾਰ ਲਾ ਲਵਾਂ, ਤੇ ਕਹਿੰਦੇ ਮਰਨ ਤੋਂ ਬਾਅਦ ਬੰਦੇ ਦੇ ਨਾਲ ਨਹੀਂ ਜਾਂਦੀ, ਜਿੰਨਾ ਮਰਜ਼ੀ ਕੋਈ ਬੰਦਾ ਇਕੱਠਾ ਕਰ ਲਵੇ। ਤੇ ਕਹਿਣ ਲੱਗੇ ਜਿਸ ਨੂੰ ਆਪ ਖੁਆਏ ਕਰਤਾ, ਖੁਸ਼ ਲਏ ਚੰਗਿਆਈ। ਇਹ ਕਹਿੰਦੇ ਵੀ ਰੱਬ ਹੀ ਜਿਹੜਾ ਹੈ ਨਾ ਉਹ ਬੰਦੇ ਨੂੰ ਪੁੱਠੇ ਪਾਸੇ ਲਾਉਂਦਾ, ਰੱਬ ਨਹੀਂ ਲਾਉਂਦਾ, ਰੱਬ ਦਾ ਨਿਯਮ ਹੈ ਜਿਹੜਾ ਸੱਚ ਦੇ ਰਸਤੇ ਨੂੰ ਛੱਡ ਕੇ ਪਾਸੇ ਜਾਂਦਾ ਉਹ ਆਪਣੇ ਆਪ ਹੀ ਪੁੱਠਾ ਹੋ ਜਾਂਦਾ, ਨਿਯਮ ਹੈ। ਹੁਣ ਜੇ ਆਪਾਂ ਨੇ ਸਿੱਧਾ ਰਸਤਾ ਹੀ ਨਾ ਫੜਿਆ, ਅਸੀਂ ਸੱਚ ਨੂੰ ਛੱਡ ਕੇ ਪਾਸੇ ਹੋ ਤੁਰੇ, ਤੇ ਫਿਰ ਇਹਦੇ ਚ ਰੱਬ ਦਾ ਕਸੂਰ ਨਹੀਂ ਵੀ ਰੱਬ ਨੇ ਮੈਨੂੰ ਇਸ ਪਾਸੇ ਲਾਇਆ, ਉਹਨੇ ਤੈਨੂੰ ਰਸਤਾ ਸਮਝਾ ਦਿੱਤਾ ਭਾਈ, ਇਸ ਢੰਗ ਦੇ ਨਾਲ ਇਸ ਰਸਤੇ ਤੇ ਤੁਰੇਗਾ ਤੇ ਇੱਥੇ ਪਹੁੰਚੇਗਾ। ਦੂਜਾ ਰਸਤਾ ਵੀ ਦੱਸਿਆ ਵੀ ਜੇ ਕੋ ਗੁਰੂ ਸੇਤੀ ਸਨਮੁਖ ਹੋਵੇ, ਜਿਹੜਾ ਸਨਮੁਖ ਹੈ ਉਹਦੀ ਅਵਸਥਾ ਵੀ ਦੱਸੀ, ਤੇ ਜਿਹੜਾ ਗੁਰੂ ਦੇ ਰਸਤੇ ਤੋਂ ਪਾਸੇ ਹੋ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰੂ, ਉਹਨੂੰ ਰਿਜ਼ਲਟ ਦੱਸਿਆ ਵੀ ਏਦਾਂ ਇਹ ਰਿਜ਼ਲਟ ਹੈ ਭਾਈ ਇਹਦਾ। ਤੇ ਮਹਾਰਾਜ ਕਹਿਣ ਲੱਗੇ ਵੀ ਇਹ ਬੰਦੇ ਦੇ ਵਿੱਚ ਨਿਯਮ ਹੈ ਇੱਕ ਅਕਾਲ ਪੁਰਖ ਦਾ ਬਣਾਇਆ ਹੋਇਆ, ਜਦੋਂ ਸੱਚ ਨੂੰ ਛੱਡ ਕੇ ਪਾਸੇ ਹੋਇਆ ਫਿਰ ਉਹਦੇ ਚੰਗੇ ਜਿਹੜੇ ਚੰਗਿਆਈ ਹੈ ਨਾ, ਚੰਗੇ ਗੁਣ ਨੇ ਉਹ ਖਤਮ ਹੁੰਦੇ ਚਲੇ ਜਾਂਦੇ ਨੇ, ਤੇ ਵਕਾਰਾਂ ਉਹਨਾਂ ਦੇ ਜੀਵਨ ਤੇ ਪ੍ਰਭਾਵ ਪਾ ਲੈਂਦੇ ਨੇ। ਜਿਸ ਨੂੰ ਆਪ ਖੁਆਏ ਕਰਤਾ, ਖੁਸ਼ ਲਏ ਚੰਗਿਆਈ, ਕੋਟੀ ਹੋ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਤਾਇਆ। ਇੱਕ ਹਾਲਤ ਮੈਂ ਪਹਿਲਾਂ ਬਿਆਨ ਕਰ ਚੁੱਕਾ, ਜਿਹੜੇ ਰਾਜਸੀ ਆਗੂ ਨੇ ਜਦੋਂ ਉਹ ਫਰਜ਼ ਭੁਲਾਉਂਦੇ ਨੇ ਫਿਰ ਕੀ ਬਣਦਾ, ਉਹ ਆਪਣੇ ਜਨਤਾ ਦਾ ਨੁਕਸਾਨ ਕਰਾਉਂਦੇ ਨੇ, ਉਹਨਾਂ ਦੇ ਨੁਕਸਾਨ ਦੇ ਪਾਤਰ ਬਣਦੇ ਨੇ। ਪਰ ਜਦੋਂ ਧਾਰਮਿਕ ਆਗੂ ਜਿਨ੍ਹਾਂ ਨੇ ਡਿੱਗਦੇ ਮਨੋਬਲ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਜਾਣਾ ਸੀ, ਜਦੋਂ ਉਹ ਧਾਰਮਿਕ ਆਗੂ ਲੋਕਾਂ ਨੂੰ ਕਹਿਣ ਵੀ ਤੁਸੀਂ ਆਰਾਮ ਨਾਲ ਬਹਿ ਜਾਓ, ਬੰਦਗੀ ਕਰੋ, ਮਾਲਾ ਫੜ ਲਓ, ਬਸ ਅਸੀਂ ਬੈਠੇ ਹਾਂ ਨਾ, ਅਸੀਂ ਤੁਹਾਡੇ ਮੰਤਰ ਪੜਾਂਗੇ, ਅਸੀਂ ਤੁਹਾਡੀਆਂ ਅਰਦਾਸਾਂ ਕਰਾਂਗੇ, ਤੇ ਸਾਰੇ ਕੰਮ ਤੁਹਾਡੇ ਜਿਹੜੇ ਨੇ ਉਹ ਸੈੱਟ ਹੋ ਜਾਣਗੇ, ਤੁਹਾਨੂੰ ਕਿਤੇ ਨੱਠ ਭੱਜ ਕਰਨ ਦੀ ਲੋੜ ਨਹੀਂ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ। ਕਹਿੰਦੇ ਜਦੋਂ ਪਠਾਨ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰਕੇ ਆ ਰਿਹਾ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ ਜਾਦੇ ਟੂਣੇ ਕਰਨ ਲਈ ਰੋਕ ਲਿਆ, ਉੱਥੇ ਰੱਖ ਲਿਆ ਵੀ ਤੁਸੀਂ ਕਰੋ ਹੁਣ। ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੇ ਉਹਨਾਂ ਨੂੰ ਬਾਰਡਰ ਕ੍ਰੋਸ ਨਹੀਂ ਕਰਨ ਦਿਆਂਗੇ, ਅੰਨੇ ਕਰ ਦਿਆਂਗੇ ਅੰਨੇ। ਅੱਜ ਵੀ ਜਦੋਂ ਸਾਡੇ ਧਾਰਮਿਕ ਆਗੂ ਏਦਾਂ ਦੀ ਸਾਨੂੰ ਹੱਲਾਸ਼ੇਰੀ ਦਿੰਦੇ ਨੇ ਨਾ, ਵੀ ਕੋਈ ਆਏ ਤੇ ਸਹੀ ਚੜ੍ਹ ਕੇ ਸਾਡੇ ਤੇ, ਅਸੀਂ ਤੇ ਅੰਨੇ ਕਰ ਦਿਆਂਗੇ ਅੰਨੇ। ਏਦਾਂ ਕੋਈ ਮੰਤਰਾਂ ਜੰਤਰਾਂ ਦੇ ਨਾਲ ਕਦੇ ਕੋਈ ਨਾ ਕਦੇ ਅੰਨਾ ਹੋਇਆ ਤੇ ਨਾ ਹੋਣਾ, ਗੁਰੂ ਪਾਤਸ਼ਾਹ ਇਹਦਾ ਰਿਜ਼ਲਟ ਦੱਸਦੇ ਨੇ। ਕਹਿੰਦੇ ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਇਰ ਰੁਲਾਇਆ। ਕਹਿੰਦੇ ਉਹ ਘਰ ਸੜ ਗਏ, ਪੱਕੇ ਮਹਿਲ ਅੱਗ ਲੱਗ ਗਈ ਉਹਨਾਂ ਨੂੰ। ਕਹਿੰਦੇ ਜਿਹੜੇ ਉਹਨਾਂ ਵਿੱਚ ਰਹਿਣ ਵਾਲੇ ਸ਼ਹਿਜ਼ਾਦੇ ਸੀ ਨਾ, ਉਹਨਾਂ ਦੇ ਟੁਕੜੇ ਟੁਕੜੇ ਹੋਏ, ਰੋਂਦੇ ਰਹੇ, ਉਹ ਕੁਰਲਾਉਂਦੇ ਰਹੇ, ਪਰ ਪੱਲੇ ਕੱਖ ਨਹੀਂ ਪਿਆ। ਸਾਡੇ ਵੀ ਅਸੀਂ ਹੁਣ ਤੱਕ ਰੋਈ ਜਾ ਰਹੇ ਹਾਂ, ਕੁਰਲਾ ਰਹੇ ਹਾਂ, ਪੱਲੇ ਕੀ ਪਿਆ ਸਾਡੇ? ਨਵੇਂ ਤੋਂ ਨਵਾਂ ਆਗੂ ਸਾਡੇ ਸਿਰ ਤੇ ਆ ਕੇ ਖੜਾ ਹੋ ਜਾਂਦਾ, ਉਹ ਆਪਣੀਆਂ ਨਵੀਆਂ ਨੀਤੀਆਂ ਦੱਸਣ ਲੱਗ ਪੈਂਦਾ ਵੀ ਏਦਾਂ ਤੁਸੀਂ ਆਪਣੇ ਹੱਕ ਲੈ ਸਕਦੇ ਹੋ, ਪਰ ਅਖੀਰ ਦੇ ਵਿੱਚ ਫਿਰ ਰੋਣਾ ਹੀ ਸਾਡੇ ਪੱਲੇ ਪੈਂਦਾ, ਕਿਉਂਕਿ ਦੂਰ ਦ੍ਰਿਸ਼ਟੀ ਦੀ ਸੋਚ ਸਾਡੇ ਵਿੱਚ ਨਹੀਂ, ਅਸੀਂ ਗੁਰੂ ਪਾਤਸ਼ਾਹ ਦੇ ਕੋਲੋਂ ਉਹ ਨਦਰ ਨਿਹਾਲੀਆਂ ਨਹੀਂ ਲੈ ਸਕੇ। ਤੇ ਕਹਿਣ ਲੱਗੇ ਮੁੱਛ ਮੁੱਛ ਕੋਇਰ ਰੁਲਾਇਆ, ਕੋਈ ਮੁਗਲ ਨਾ ਹੋਆ ਅੰਧਾ, ਕਿਨੈ ਨਾ ਪਰਚਾ ਲਾਇਆ। ਕੋਈ ਮੁਗਲ ਅੰਨਾ ਨਹੀਂ ਹੋਇਆ, ਕਿਸੇ ਨੂੰ ਵੀ ਇਸ ਤਰੀਕੇ ਦੀ ਕੋਈ ਕਰਾਮਾਤ ਨਹੀਂ ਵਾਪਰੀ ਵੀ ਉਹਨਾਂ ਆ ਰਹੇ ਹਮਲਾਵਰਾਂ ਨੂੰ ਕੋਈ ਰੋਕ ਸਕੇ। ਕਹਿੰਦੇ ਅਸਲ ਵਿੱਚ ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਜਦੋਂ ਮੁਗਲਾਂ ਤੇ ਪਠਾਣਾਂ ਦੀ ਲੜਾਈ ਹੋਈ ਤੇ ਲੜਾਈ ਦੇ ਮੈਦਾਨ ਵਿੱਚ ਦੋਹਾਂ ਧਿਰਾਂ ਨੇ ਤਲਵਾਰਾਂ ਚਲਾਈਆਂ, ਉਹਨੀ ਤੁਪਕ ਤਾਣ ਚਲਾਈ, ਉਹਨੀ ਹਸਤ ਚਿੜਾਈ। ਜਿਹੜਾ ਇਹਦੇ ਵਿੱਚ ਸਭ ਤੋਂ ਵੱਡਾ ਨੁਕਤਾ ਜਿਹੜਾ ਵਿਚਾਰਨ ਵਾਲਾ ਹੈ, ਕਹਿਣ ਲੱਗੇ ਵੀ ਉਹਨਾਂ ਮੁਗਲਾਂ ਨੇ ਬੰਦੂਕਾਂ ਦੇ ਨਿਸ਼ਾਨੇ ਬੰਨ ਬੰਨ ਕੇ ਗੋਲੀਆਂ ਚਲਾਈਆਂ, ਪਰ ਪਠਾਣਾਂ ਦੇ ਹੱਥ ਵਿੱਚ ਚਿੜ ਚਿੜ ਕਰ ਗਈਆਂ, ਚੱਲੀਆਂ ਹੀ ਨਹੀਂ, ਕਿਉਂ ਤਿਆਰੀ ਕੋਈ ਨਹੀਂ ਸੀ। ਇਹੋ ਹੀ ਸੇਮ ਘਟਨਾ, ਸੇਮ ਗੱਲ ਅੱਜ ਸਾਡੇ ਤੇ ਲਾਗੂ ਹੁੰਦੀ ਹੈ। ਸਾਡੇ ਜਿਹੜੇ ਆਗੂ ਅੱਜ ਨਾਅਰੇ ਲਾ ਲਾ ਕੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ, ਜਦੋਂ ਕਹੀਏ ਵੀ ਤੁਹਾਡੇ ਕੋਲ ਹੈ ਕੀ ਹੈ, ਬਸ ਇੱਦਾਂ ਹੀ ਜਿੱਦਾਂ ਪਠਾਣਾਂ ਦੇ ਹੱਥਾਂ ਦੇ ਵਿੱਚ ਚਿੜ ਚਿੜ ਕਰ ਗਈਆਂ ਨਾ, ਉਹਨਾਂ ਦੇ ਹੱਥਾਂ 'ਚ ਵੀ ਚਿੜ ਚਿੜੀ ਹੈ, ਬਸ ਹੈ ਕੱਖ ਨਹੀਂ, ਗੱਲਾਂ ਹੀ ਗੱਲਾਂ ਨੇ। ਧੰਨ ਗੁਰੂ ਸੱਚੇ ਪਾਤਸ਼ਾਹ ਜੀ ਉਸ ਸਮੇਂ ਦੇ ਵਿੱਚ ਇਹ ਗੱਲ ਬਾਬਰ ਨੂੰ ਨਹੀਂ ਸਮਝਾ ਰਹੇ ਹੋ, ਨਾ ਬਾਬਰ ਦੀ ਗੱਲ ਚੱਲ ਰਹੀ ਹੈ, ਗੱਲ ਚੱਲ ਰਹੀ ਹੈ ਵੀ ਜਦੋਂ ਬੰਦਾ ਇਸ ਨਿਯਮ ਦੇ ਵਿੱਚ ਆਉਂਦਾ ਤੇ ਉਹਦੇ ਜੀਵਨ ਦਾ ਰਿਜ਼ਲਟ ਕੀ ਨਿਕਲਦਾ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਉਹਨਾਂ ਦੀ ਤਿਆਰੀ ਸੀ ਜਿਹੜੇ ਹਮਲਾ ਕਰਨ ਵਾਸਤੇ ਆਏ ਸੀ, ਸਾਡੀ ਤੇ ਤਿਆਰੀ ਕੋਈ ਨਹੀਂ, ਤੇ ਉਹਨਾਂ ਨੂੰ ਉਹਨਾਂ ਨੇ ਤਹਿਸ਼ ਨਹਿਸ਼ ਕਰ ਦਿੱਤਾ, ਉਹਨਾਂ ਨੂੰ ਮਾੜਾ ਜਿਹਾ ਵੀ ਜਿਹੜਾ ਨਾ ਉਹ ਸਾਹ ਨਹੀਂ ਲੈਣ ਦਿੱਤਾ, ਉੱਥੇ ਹੀ ਸਮਾਪਤੀ ਕਰ ਦਿੱਤੀ ਉਹਨਾਂ ਦੀ। ਤੇ ਸਾਡੇ ਵਾਲਿਆਂ ਕੋਲ ਜਿਨ੍ਹਾਂ ਨੇ ਇਹ ਫੈਸਲੇ ਲਏ ਸੀ ਵੀ ਹੁਣ ਜੇ ਇਸ ਢੰਗ ਦੇ ਨਾਲ ਤੁਹਾਨੂੰ ਖਿੱਤਾ ਮਿਲੇਗਾ, ਤੇ ਉਹ ਲੋਕ ਆਪ ਤੇ ਕਿਤੇ ਹੋਰ ਜਾ ਕੇ ਲੋਕਾਂ ਦੀਆਂ ਸ਼ਰਨਾਂ ਵਿੱਚ ਬਹਿ ਗਏ, ਪਰ ਜਿਹੜਿਆਂ ਦੀ ਮੌਤ ਹੋਈ ਤੇ ਉਹ ਆਮ ਲੋਕ ਸੀ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਵੀ ਉਹਨਾਂ ਨੇ ਫੈਸਲੇ ਕੀ ਲਏ ਨੇ। ਅੱਜ ਵੀ ਸਾਡਾ ਇਹੀ, ਸਾਡਾ ਰੋਣਾ ਕੀ ਹੈ, ਫੈਸਲਾ ਕਿਸੇ ਦਾ, ਮਰਿਆ ਕੋਈ ਤੇ ਉਹਦਾ ਕ੍ਰੈਡਿਟ ਕੋਈ ਹੋਰ ਲੈ ਰਿਹਾ, ਸਾਨੂੰ ਤੇ ਪਤਾ ਹੀ ਨਹੀਂ ਨਾ। ਤੇ ਗੁਰੂ ਪਾਤਸ਼ਾਹ ਦੀ ਜੇ ਇਸ ਗੱਲ ਨੂੰ ਅਸੀਂ ਦੂਰ ਅੰਦੇਸ਼ੀ ਦੇ ਨਾਲ ਅੱਗੋਂ ਦੇ ਜੇ ਚੇਤੀਆ ਦੇ ਵਿੱਚ ਲੈ ਕੇ ਇਹਨੂੰ ਸੋਚਿਆ ਹੁੰਦਾ ਵੀ ਗੱਲ ਪਠਾਣਾ ਨੂੰ ਨਹੀਂ ਗੁਰੂ ਪਾਤਸ਼ਾਹ ਕਹਿ ਰਹੇ ਵੀ ਉਹਨਾਂ ਦੀ ਤਿਆਰੀ ਨਹੀਂ ਸੀ, ਉਹ ਸਿੱਖੋ ਤੁਹਾਡੀ ਵੀ ਅੱਜ ਕੱਖ ਤਿਆਰੀ ਨਹੀਂ, ਤੁਹਾਨੂੰ ਵੀ ਕੱਖ ਨਹੀਂ ਪਤਾ, ਕੋਈ ਪਲੈਨਿੰਗ ਨਹੀਂ ਤੁਹਾਡੇ ਕੋਲ, ਮੇਰੇ ਵਰਗੇ ਵੀ ਸਟੇਜਾਂ ਤੇ ਬੋਲ ਬੋਲ ਕੇ ਉਹਨਾਂ ਨੇ ਸਟੇਜਾਂ ਦੇ ਕਿੰਨੇ ਕੁ ਮਾਇਕ ਤੋੜ ਦਿੱਤੇ, ਪਰ ਪਲੈਨਿੰਗ ਉਹ ਵੀ ਨਹੀਂ ਦੇ ਸਕੀ, ਕਿਉਂਕਿ ਸਿਰਫ ਸੋਚਣ ਦੀ ਸ਼ਕਤੀ ਉੱਥੇ ਤੱਕ ਹੈ ਜਿੱਥੇ ਤੱਕ ਮੇਰਾ ਸਵਾਰਥ ਪੂਰਾ ਹੁੰਦਾ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਉਹਨੀ ਤੁਪਕ ਤਾਣ ਚਲਾਈ, ਉਹਨੀ ਹਸਤ ਚਿੜਾਈ, ਜਿਨਕੀ ਚੀਰੀ ਦਰਗਾਹ ਪਾਟੀ, ਤਿਨਾ ਮਰਨਾ ਭਾਈ। ਕਹਿੰਦੇ ਵੀ ਜਿਨ੍ਹਾਂ ਦਾ ਹੁਣ ਇਸ ਢੰਗ ਦੇ ਨਾਲ ਮੌਤ ਦਾ ਫੁਰਮਾਨ ਲਿਖਿਆ ਗਿਆ, ਫਿਰ ਉਹਨਾਂ ਨੂੰ ਕੋਈ ਬਚਾ ਨਹੀਂ ਸਕਦਾ, ਭਾਵ ਜਦੋਂ ਮਾਹੌਲ ਬਣ ਗਿਆ ਨਾ, ਇੱਦਾਂ ਦਾ ਸਿਸਟਮ ਬਣ ਗਿਆ, ਫਿਰ ਉਹਨਾਂ ਦੀ ਮੌਤ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਨਜ਼ਰ ਆ ਰਹੀ ਸੀ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠੁਕੁਰਾਣੀ, ਕੀ ਹਿੰਦੂ ਇਸਤਰੀਆਂ, ਕੀ ਮੁਸਲਮਾਨ ਔਰਤਾਂ ਤੇ ਕੀ ਭੱਟਾਂ ਤੇ ਠਾਕੁਰਾਂ ਦੀਆਂ ਜਨਾਨੀਆਂ। ਕਹਿੰਦੇ ਵੀ ਇੱਕ ਨਾ ਪੇਰ ਨ ਸਿਰ ਖੁਰ ਪਾਟੇ, ਇੱਕ ਨਾ ਵਾਸ ਮਸਾਣੀ, ਕਈਆਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਲੀਰੋ ਲੀਰ ਹੋ ਗਏ। ਦੇਖੋ ਗੁਰੂ ਪਾਤਸ਼ਾਹ ਜਦੋਂ ਇਹ ਗੱਲ ਵਰਤ ਰਹੇ ਨੇ ਨਾ, ਲੀਰੋ ਲੀਰ ਹੋ ਗਏ, ਉਹਨਾਂ ਦੇ ਬੁਰਕੇ ਲੀਰੋ ਲੀਰ ਨਹੀਂ ਹੋਏ, ਉਹਨਾਂ ਦੀਆਂ ਇੱਜ਼ਤਾਂ ਲੀਰੋ ਲੀਰ ਕੀਤੀਆਂ, ਉਹਨਾਂ ਨੇ ਜਿਹੜੇ ਮੁਗਲ ਚੜ ਕੇ ਆਏ ਸੀ ਨਾ, ਉਹਨਾਂ ਨੇ ਉਹਨਾਂ ਦੀਆਂ ਇੱਜ਼ਤਾਂ ਨਹੀਂ ਬਖਸ਼ੀਆਂ, ਉਹਨਾਂ ਦੀਆਂ ਬੇਇੱਜ਼ਤੀਆਂ, ਉਹਨਾਂ ਦੀ ਔਰਤਾਂ ਨੂੰ ਇੰਨਾ ਬੇਇੱਜ਼ਤ ਕੀਤਾ ਵੀ ਉਹ ਮਸਾਣਾ ਤੱਕ ਪਹੁੰਚ ਗਈਆਂ, ਮੌਤ ਦੇ ਮੂੰਹ ਵਿੱਚ ਪੈ ਗਈਆਂ, ਕਿਉਂਕਿ ਉਹਨਾਂ ਨੇ ਦੁਰਗਤੀ ਇੰਨੀ ਭੈੜੀ ਕੀਤੀ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ ਕੇ ਬੰਕੇ ਘਰੀ ਨਾ ਆਇਆ, ਤਿਨ ਕਿਉਂ ਰਹਿਣ ਵਿਹਾਣੀ। ਕਿਤੇ ਪੁੱਛੋ ਅੱਜ ਵੀ ਉਹ ਜਿਹੜੀਆਂ 84 ਦੀਆਂ ਘਟਨਾਵਾਂ ਨੂੰ ਹੰਢਾ ਰਹੀਆਂ ਨੇ ਮਾਵਾਂ, ਉਹ ਭੈਣਾਂ, ਉਹ ਪਤਨੀਆਂ, ਕਦੇ ਪੁੱਛਿਆ ਜਾ ਕੇ ਵੀ ਜਦੋਂ ਤੁਹਾਡਾ ਪਤੀ, ਅਸੀਂ ਜਦੋਂ ਘਰਾਂ ਦੇ ਵਿੱਚ ਹੁੰਦੇ ਆ ਨਾ, ਮੈਂ ਜਦੋਂ ਇੰਡੀਆ ਦੇ ਵਿੱਚ ਹੁੰਦਾ, ਥੋੜਾ ਜਿਹਾ ਮੈਂ ਲੇਟ ਹੋ ਜਾਣਾ, ਇੱਕਦਮ ਫੋਨ ਆਜੂਗਾ ਵੀ ਕਿੱਥੇ ਕੁ ਰਹਿ ਗਏ, ਆਏ ਨਹੀਂ ਹਜੇ ਤੱਕ, ਲੇਟ ਹੋ ਗਏ। ਤੁਸੀਂ ਵੀ ਦੇਖ ਲਓ ਇੱਥੇ ਜਦੋਂ ਜਿਨ੍ਹਾਂ ਨੂੰ ਫਿਕਰ ਹੋਏ ਨਾ, ਉਹ ਫੋਨ ਕਰਦੇ ਨੇ, ਤੇ ਜਿਨ੍ਹਾਂ ਦੇ ਮੁੜੇ ਹੀ ਨਹੀਂ ਉਹਨਾਂ ਨੂੰ ਕਿੱਥੇ ਰੱਖਾਂਗੇ ਆਪਾਂ, ਜਿਨ੍ਹਾਂ ਦੇ ਮੁੜੇ ਹੀ ਨਹੀਂ। ਇਹਨੂੰ ਇਮੋਸ਼ਨਲ ਹੋ ਕੇ ਨਾ ਲਿਓ ਵੀ ਅੱਛਾ ਮੁੜੇ ਨਹੀਂ, ਇਹ ਦੇਖੋ ਵੀ ਉਹਨਾਂ, ਮੇਰੇ ਕਹਿਣ ਦਾ ਭਾਵ ਹੈ ਵੀ ਉਹਨਾਂ ਔਰਤਾਂ ਨੂੰ ਕੀ ਸਤਿਕਾਰ ਦਿੱਤਾ ਸੀ, ਜਿਨ੍ਹਾਂ ਨੇ ਸ਼ਹੀਦੀ ਪਾਈ ਉਹ ਤੇ ਇੱਕ ਦਿਨ ਚਲੇ ਗਏ, ਪਰ ਜਿਹੜੀਆਂ ਵਿਚਾਰੀਆਂ ਜਿਉਂਦੀਆਂ ਰਹੀਆਂ, ਉਹ ਤੇ ਪਲ ਪਲ ਮਰਦੀਆਂ ਰਹੀਆਂ, ਪਲ ਪਲ ਸ਼ਹੀਦ ਹੁੰਦੀਆਂ ਰਹੀਆਂ, ਉਹਨਾਂ ਦੀ ਸਾਰ ਜਿਹੜੇ ਆਪਣੇ ਆਪ ਨੂੰ ਉਹਨਾਂ ਦੇ ਸੰਸਥਾਵਾਂ ਦੇ ਮੁਖੀ ਕਹਾਉਣ ਵਾਲੇ ਲੋਕ ਨੇ, ਉਹਨਾਂ ਨੇ ਕਿਉਂ ਉਹਨਾਂ ਬੀਬੀਆਂ ਦੀ ਸਾਰ ਨਾ ਲਈ ਜਿਨ੍ਹਾਂ ਦੇ ਪਤੀ ਮੁੜ ਕੇ ਹੀ ਵਾਪਸ ਨਹੀਂ ਆਏ, ਜਿਹਦਾ ਭਰਾ ਮੁੜ ਕੇ ਹੀ ਵਾਪਸ ਨਹੀਂ ਆਇਆ, ਜਿਹਦਾ ਪੁੱਤਰ ਹੀ ਮੁੜ ਕੇ ਵਾਪਸ ਨਹੀਂ ਆਇਆ, ਉਹਨਾਂ ਦੀ ਸਾਰ ਕਿਉਂ ਨਾ ਲਈ। ਉਹ ਵਿਚਾਰੀਆਂ ਅੱਜ ਵੀ ਧੱਕੇ ਖਾ ਰਹੀਆਂ ਨੇ ਦਰ ਦਰ ਤੇ ਜਾ ਕੇ। ਉਹਨਾਂ ਨੂੰ ਵਰਤਿਆ ਕਿੱਦਾਂ ਗਿਆ, ਬਈ ਜਦੋਂ ਕੋਈ ਸਮਾਗਮ ਕਰਨਾ ਹੈ, ਚਾਰ ਛਿੱਲੜ ਦੇ ਕੇ ਸਨਮਾਨਿਤ ਕੀਤਾ ਗਿਆ ਵੀ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ, ਬਸ ਇੱਥੇ ਤੱਕ। ਉਹਨਾਂ ਲੋਕਾਂ ਦੇ ਵਾਸਤੇ ਬੜੀਆਂ ਕਿਤਾਬਾਂ ਲਿਖੀਆਂ ਜਿਨ੍ਹਾਂ ਨੇ ਉਦੋਂ ਸ਼ਹੀਦੀਆਂ ਪਾਈਆਂ, ਪਰ ਜਿਹੜੀਆਂ ਬੀਬੀਆਂ ਨੇ ਘਰਾਂ ਦੇ ਵਿੱਚ ਆਪਣੇ ਅੰਦਰ ਰਹਿ ਰਹਿ ਕੇ ਰੋਜ਼ ਸ਼ਹੀਦੀਆਂ ਪਾਈਆਂ, ਕਦੇ ਉਹਨਾਂ ਬੀਬੀਆਂ ਦਾ ਵੀ ਅਸੀਂ ਜ਼ਿਕਰ ਕੀਤਾ? ਨਹੀਂ ਕੀਤਾ। ਕਿਉਂਕਿ ਸਾਨੂੰ ਉਹੀ ਲੋਕ ਜਿਨ੍ਹਾਂ ਜਿਹੜੇ ਦਾਵਾ ਕਰਦੇ ਨੇ ਵੀ ਸਾਡੇ ਪਰਿਵਾਰਾਂ ਚੋਂ ਸ਼ਹੀਦ ਹੋਏ ਨੇ, ਸਾਡੀਆਂ ਬੀਬੀਆਂ ਘਰਾਂ ਦੇ ਵਿੱਚ ਦੁੱਖ ਚੱਲ ਰਹੀਆਂ ਨੇ, ਉਹੀ ਲੋਕ ਕਹਿੰਦੇ ਨੇ ਵੀ ਬੀਬੀ ਦਰਬਾਰ ਸਾਹਿਬ ਕੀਰਤਨ ਨਹੀਂ ਕਰ ਸਕਦੀ, ਉਹੀ ਲੋਕ ਕਹਿੰਦੇ ਨੇ ਵੀ ਇਹ ਅੰਮ੍ਰਿਤ ਸੰਚਾਰ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੀ, ਉਹੀ ਲੋਕ ਕਹਿੰਦੇ ਨੇ ਵੀ ਇਹ ਤੇ ਅਪਵਿੱਤਰ ਹੈ, ਇਹ ਤੇ ਸਾਡੇ ਬਰਾਬਰ ਨਹੀਂ ਬੈਠ ਸਕਦੀ। ਉਹੀ ਲੋਕ ਜਿਨ੍ਹਾਂ ਲੋਕਾਂ ਨੇ ਦਾਵਾ ਕੀਤਾ ਬਈ ਇਹ ਸਾਡੇ ਪਰਿਵਾਰਾਂ ਚੋਂ ਸ਼ਹੀਦ ਔਰਤਾਂ ਨੇ, ਭਾਈ ਇਹਨਾਂ ਨੇ ਸਾਡੇ ਪਰਿਵਾਰਾਂ ਦੇ ਵਿੱਚੋਂ ਜਿਹੜੇ ਇਹਨਾਂ ਦੇ ਪਤੀ ਸੀ, ਇਹਨਾਂ ਦੇ ਭਰਾ ਸੀ, ਇਹਨਾਂ ਦੇ ਪੁੱਤਰ ਸੀ, ਉਹ ਉਹਨਾਂ ਸਮਿਆਂ ਦੇ ਵਿੱਚ ਸ਼ਹੀਦ ਹੋਏ ਸੀ, ਪਰ ਉਹਨਾਂ ਦੀ ਕੀ ਕਦਰ ਪਾਈ ਅਸੀਂ? ਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਦੇਖੋ ਅਹਿਸਾਸ ਕਰਕੇ ਵੀ ਜਿਹਦਾ ਪਤੀ ਘਰ 'ਚ ਹੀ ਨਹੀਂ ਆਇਆ ਉਹ ਵਿਚਾਰੀ ਕਿੱਦਾਂ ਰਹਿੰਦੀ ਹੋਏਗੀ, ਜਿਨ ਕੇ ਬੰਗ ਕੇ ਘਰੀ ਨਾ ਆਇਆ ਤਿੰਨ ਕਿਉਂ ਰਹਿਣ ਵਿਹਾਈ, ਆਪੇ ਕਰੇ ਕਰਾਏ ਕਰਤਾ ਕਿਸਨੋ ਆਖ ਸੁਣਾਈ ਹੈ। ਕਹਿੰਦੇ ਵੀ ਇਹ ਨਿਯਮ ਹੈ ਅਕਾਲ ਪੁਰਖ ਦਾ, ਪਰ ਇਹ ਦਰਦ ਭਰੀ ਕਹਾਣੀ ਹੈ ਕਿ ਕਿਸ ਨੂੰ ਆਖ ਕੇ ਸੁਣਾਈ ਜਾਏ, ਕਰਤਾਰ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਤੋਂ ਕਰਾਉਂਦਾ ਹੈ, ਭਾਵ ਉਹਦਾ ਨਿਯਮ ਹੈ। ਜਦੋਂ ਮਾਹੌਲ ਇੱਦਾਂ ਦਾ ਬਣ ਗਿਆ, ਉਹਦੇ ਨਿਯਮਾਂ ਦੇ ਵਿੱਚ ਜਦੋਂ ਬੰਦਾ ਆਉਂਦਾ, ਜੇ ਸੱਚ ਦਾ ਰਸਤਾ ਛੱਡ ਕੇ ਉਹ ਝੂਠ ਵਾਲੇ ਪਾਸੇ ਨੂੰ ਤੁਰ ਪਿਆ ਤੇ ਤਬਾਹੀ ਤੇ ਗਾਰਤੀ ਵਾਲੇ ਪਾਸੇ ਹੀ ਜਾਏਗਾ, ਉਹ ਜੀਵਨ ਸਫਲ ਨਹੀਂ ਕਰੇਗਾ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਦੁੱਖ ਸੁੱਖ ਤੇਰੇ ਭਾਣੇ ਹੋਵੇ ਕਿਸ ਥੈ ਜਾਏ ਰੁਆਈਏ, ਮਾਲਕ ਜੀ ਇਹ ਤੇਰਾ ਨਿਯਮ ਬਣਾਇਆ ਹੋਇਆ ਦੁੱਖਾਂ ਤੇ ਸੁੱਖਾਂ ਵਾਲਾ। ਕਹਿੰਦੇ ਕਿਹਦੇ ਕੋਲ ਜਾ ਕੇ ਰੋਈਏ, ਕਿਹਨੂੰ ਜਾ ਕੇ ਆਪਣੀ ਬਿਪਤਾ ਦੱਸੀਏ? ਇਸ ਬਿਪਤਾ ਦੱਸਣ ਦਾ ਕੋਈ ਫਾਇਦਾ ਨਹੀਂ ਹੋਏਗਾ ਜੇ ਸਾਨੂੰ ਸਮਝ ਲੱਗ ਜੇ ਨਾ, ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ। ਜਿਹੜਾ ਹੇ ਨਾਨਕ ਰਜ਼ਾ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿੱਚ ਹੀ ਜਗਤ ਦੀ ਕਾਰ ਚਲਾ ਰਿਹਾ ਹੈ ਤੇ ਵੇਖ ਵੇਖ ਕੇ ਸੰਤੁਸ਼ਟ ਹੋ ਰਿਹਾ ਹੈ, ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਲਿਖਿਆ ਲੇਖ ਭੋਗੀ ਦਾ ਹੈ, ਭਾਵ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਜੋ ਕੀਤਾ ਸੀ ਨਾ ਉਹ ਫਿਰ ਪ੍ਰਾਪਤ ਵੀ ਕਰਨਾ ਪੈਂਦਾ, ਜਿੱਦਾਂ ਦੇ ਕਰਮ ਕਰਦੇ ਹਾਂ ਉਸ ਕਰਮਾਂ ਦਾ ਜਿਹੜਾ ਇਵਜਾਨਾ ਹੈ ਉਹ ਵੀ ਸਾਨੂੰ ਹੀ ਭੁਗਤਣਾ ਪੈਂਦਾ, ਕਿਸੇ ਦੂਜੇ ਨੂੰ ਨਹੀਂ ਭੁਗਤਣਾ ਪੈਂਦਾ। ਜਦੋਂ ਗੁਰੂ ਪਾਤਸ਼ਾਹ ਨੇ ਉਹਦੇ 'ਚ ਉਦਾਹਰਣਾਂ ਦਿੱਤੀਆਂ ਨਾ, ਜਿਹੜਾ ਇੱਕ ਹੋਰ ਸ਼ਬਦ ਹੈ, ਜਿਨ ਸਿਰ ਸੋਹਣ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂੜ। ਜਦੋਂ ਮਹਿਲਾਂ ਦੇ ਵਿੱਚ ਰਹਿੰਦੀਆਂ ਸੀ ਉਹਨਾਂ ਦੀ ਜੀਵਨ ਯੁਗਤ ਬਿਆਨ ਕੀਤੀ, ਤੇ ਜਦੋਂ ਮਿੱਟੀ ਵਿੱਚ ਰੁਲੀਆਂ ਉਹ ਵੀ ਦੱਸਿਆ। ਪਰ ਕਹਿੰਦੇ ਜਿਹਨੂੰ ਸਮਝ ਲੱਗ ਜੇ ਵੀ ਉਹ ਰਜ਼ਾ ਦੇ ਮਾਲਕ ਦੇ ਵਿੱਚ ਜ਼ਿੰਦਗੀ ਜਿਉਣੀ ਚਾਹੀਦੀ ਹੈ, ਹਉਮੈ ਹੰਕਾਰ ਵਿੱਚ ਤਾਕਤ ਦੇ ਅੰਨੇ ਹੋ ਕੇ ਜਦੋਂ ਲੋਕਾਂ ਦਾ ਘਾਣ ਕਰਾਂਗੇ, ਫਿਰ ਆਪਣਾ ਵੀ ਕਦੇ ਜੀਵਨ ਜਿਹੜਾ ਉਹ ਸੁਚੱਜੇ ਵਾਲੇ ਪਾਸੇ ਨਹੀਂ ਜਾ ਸਕਦਾ, ਆਪਣਾ ਜੀਵਨ ਵੀ ਵਿਕਾਰਾਂ ਦੇ ਵਿੱਚ ਰੁੜ ਜਾਏਗਾ, ਡੁੱਬ ਜਾਏਗਾ, ਹਉਮੈ ਹੰਕਾਰ ਦੇ ਵਿੱਚ ਗਰਕ ਹੋ ਜਾਏਗਾ। ਤਾਂ ਗੁਰੂ ਪਾਤਸ਼ਾਹ ਨੇ ਉੱਥੇ ਰਹਾਉ ਵਾਲੇ ਬੰਦ ਵਿੱਚ ਇਹ ਗੱਲ ਸਾਨੂੰ ਸਮਝਾਈ, ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਲੋਕੋ ਇਹ ਮਨ ਵਿੱਚ ਰੋਸ ਨਾ ਕਰੋ, ਜਦੋਂ ਇੱਕ ਤਾਕਤ ਦੇ ਅੰਨੇ ਨੇ ਦੂਜੇ ਤਾਕਤ ਦੇ ਅੰਨੇ ਨੂੰ ਢਾ ਲਿਆ ਨਾ, ਫਿਰ ਇਸ ਗੱਲ ਦਾ ਮਨ ਵਿੱਚ ਰੋਸ ਨਾ ਕਰਿਓ, ਕਿਉਂਕਿ ਇਹ ਨਿਯਮ ਹੈ ਵੀ ਜਿਹੜਾ ਇਸ ਤਰੀਕੇ ਦੇ ਨਾਲ ਟਕਰਾਏਗਾ ਉੱਥੇ ਤਬਾਹੀ ਹੋਏਗੀ ਹੋਏਗੀ, ਉੱਥੇ ਜੀਵਨ ਆਬਾਦ ਨਹੀਂ, ਉੱਥੇ ਬਰਬਾਦ ਹੋਣਗੇ। ਇੱਕ ਗੱਲ ਹੋਰ ਗੁਰੂ ਪਾਤਸ਼ਾਹ ਨੇ ਜਦੋਂ ਗੁਰਬਾਣੀ ਵਿੱਚ ਦੱਸੀ ਨਾ, ਧਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ। ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਸ ਢੰਗ ਦੇ ਨਾਲ ਜਦੋਂ ਬੰਦਾ ਆਪਣੇ ਧਨ ਦੇ ਵਿੱਚ, ਜੋਬਨ ਦੇ ਵਿੱਚ, ਹਉਮੈ ਦੇ ਵਿੱਚ ਮਸਤ ਹੋ ਜਾਂਦਾ, ਉਹਨੂੰ ਜੀਵਨ ਦੀ ਜਿਹੜੀ ਜਾਂਚ ਹੈ ਉਹ ਭੁੱਲ ਜਾਂਦੀ ਹੈ, ਫਿਰ ਕੀ ਹੁੰਦਾ? ਫਿਰ ਉਹ ਵਿਕਾਰਾਂ ਦੇ ਵਸ ਪੈ ਕੇ ਆਪਣੇ ਆਪ ਦੇ ਜੀਵਨ ਨੂੰ ਵਿਕਾਰ ਕਰ ਲੈਂਦਾ। ਇਸ ਢੰਗ ਨੂੰ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਰਾਹੀਂ ਸਾਡੇ ਨਾਲ ਸਾਂਝਾ ਕੀਤਾ ਵੀ ਜੇ ਭਾਈ ਤੁਸੀਂ ਕੁਝ ਫੈਸਲਾ ਕਰਨ ਲੱਗੇ ਹੋ, ਉਹ ਫੈਸਲੇ ਦੇ ਬਾਰੇ ਤੁਹਾਨੂੰ ਘੱਟੋ ਘੱਟ ਇੰਨਾ ਕੁ ਜ਼ਰੂਰ ਪਤਾ ਹੋਏ ਵੀ ਇਹਦਾ ਨੁਕਸਾਨ ਕੀ ਹੈ ਤੇ ਫਾਇਦਾ ਕੀ ਹੈ। ਜੇ ਫੈਸਲਾ ਲੈ ਰਹੇ ਹੋ ਤੇ ਉਹਦੀ ਜ਼ਿੰਮੇਵਾਰੀ ਲੈਣਾ ਵੀ ਸਿੱਖੋ, ਤੁਸੀਂ ਜ਼ਿੰਮੇਵਾਰ ਬਣੋਗੇ, ਅਗਾਂਹ ਨੂੰ ਤੁਸੀਂ ਹੋਰ ਵੱਡਾ ਫੈਸਲਾ ਕਰ ਸਕਦੇ ਹੋ। ਇਹ ਨਾ ਹੋਏ ਕਿਤੇ ਪਠਾਣਾ ਵਾਂਗੂ ਜਿਵੇਂ ਉਹਨਾਂ ਦੀਆਂ ਬੰਦੂਕਾਂ ਹੱਥਾਂ 'ਚ ਚਿੜਚਿੜ ਕਰ ਗਈਆਂ, ਤੁਹਾਡੀ ਵੀ ਪਲੈਨਿੰਗਾਂ ਇੰਨੇ ਥੱਲੜੇ ਪੱਧਰ ਦੀਆਂ ਹੋਣ, ਜਦੋਂ ਕਿਸੇ ਦੇ ਸਾਹਮਣੇ ਰੱਖੋ ਅਗਲਾ ਸੁਣਨ ਵਾਸਤੇ ਹੀ ਤਿਆਰ ਨਾ ਹੋਏ। ਉੱਥੇ ਪਲੈਨਿੰਗ ਦੀ ਗੱਲ ਚੱਲ ਰਹੀ ਹੈ। ਜੇ ਸਾਡੀ ਕੌਮ ਨੇ ਫਿਰ ਦੁਬਾਰੇ ਇਸ ਢੰਗ ਦੇ ਨਾਲ ਆਪਣੇ ਆਪ ਨੂੰ ਇੱਦਾਂ ਦੇ ਫਿਰ ਕਤਲੇਆਮ ਤੋਂ ਬਚਾਉਣਾ, ਉਹਨਾਂ ਨੂੰ ਗੁਰੂ ਪਾਤਸ਼ਾਹ ਦੀ ਦੂਰ ਦ੍ਰਿਸ਼ਟੀ ਲੈ ਕਰਕੇ ਕੋਈ ਪਲੈਨ ਕਰਨੀ ਪਏਗੀ, ਤਾਂ ਕਿ ਫਿਰ ਦੁਬਾਰੇ ਸਾਨੂੰ ਆਪਣੇ ਪਰਿਵਾਰਾਂ ਦੇ ਵਿੱਚੋਂ ਇਸ ਢੰਗ ਦੇ ਨਾਲ ਆਪਣੇ ਜੀਆਂ ਦਾ ਕਤਲੇਆਮ ਨਾ ਕਰਵਾਉਣਾ ਪਏ, ਅਸੀਂ ਉਹਨਾਂ ਦਾ ਦੁੱਖ ਨਾ ਝੱਲੀਏ। ਇਹ ਗੱਲ ਤਾਂ ਹੋਏਗੀ ਜਦੋਂ ਗੁਰੂ ਪਾਤਸ਼ਾਹ ਦੇ ਕੋਲੋਂ ਦੇ ਲੰਮੀ ਨਦਰ ਨਿਹਾਲੀਆ ਲੈ ਕੇ ਸੋਚਣ ਦਾ ਅਸੀਂ ਯਤਨ ਕਰਾਂਗੇ। ਇਹਨਾਂ ਸ਼ਬਦਾਂ ਵਿੱਚ ਗੁਰੂ ਪਾਤਸ਼ਾਹ ਨੇ ਬਿਆਨ ਕੀਤਾ ਬਾਬਰ ਦੇ ਕਹਿਰ ਨੂੰ, ਹਵਾਲਾ ਦਿੱਤਾ ਬਾਬਰ ਦਾ ਇਤਿਹਾਸ ਨਹੀਂ ਦੱਸਿਆ, ਹਵਾਲਾ ਦਿੱਤਾ ਵੀ ਜ਼ਿੰਦਗੀ ਨੂੰ ਹਉਮੈ ਹੰਕਾਰ ਚੋਂ ਪਾਸੇ ਕਰਕੇ ਸੋਹਣਾ ਬਣਾਉਣ ਦਾ ਯਤਨ ਕਰੋ ਤਾਂ ਕਿ ਤੁਹਾਡਾ ਮਨੁੱਖਾ ਜੀਵਨ ਜਿਹੜਾ ਹੈ ਇਹ ਸਫਲ ਹੋ ਸਕੇ। ਇਸ ਢੰਗ ਦੇ ਨਾਲ ਇਹਨਾਂ ਗੱਲਾਂ ਨੂੰ ਅਸੀਂ ਵਿਚਾਰਨ ਦਾ ਯਤਨ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਸਹਿ ਦਿਓ ਅਸੀਸ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।